ਵਿੱਚ ਇਨਵੋਲਵ ਹੋਇਆ ਤੇ ਸਾਰੀਆਂ ਕੰਟਰੀਜ਼ ਨੂੰ ਨਾਲ ਇਨਵੋਲਵ ਹੋਣਾ ਪੈਂਦਾ। ਸੋ ਇਹਦੇ ਵਿੱਚ ਜਿਸ ਤੇਜ਼ੀ ਦੇ ਨਾਲ ਰਸ਼ੀਆ ਔਰ ਯੂਕਰੇਨ ਦੇ ਵਿੱਚ ਜੰਗ ਵੱਧ ਰਹੀ ਹੈਗੀ ਹੈ, ਸੋ ਉਹਦੇ ਕਾਰਨ ਇਹ ਚੈਲੰਜ ਵੱਧ ਰਿਹਾ। ਔਰ ਕੱਲਾ ਰਸ਼ੀਆ ਔਰ ਯੂਕਰੇਨ ਦਾ ਮਾਮਲਾ ਨਹੀਂ ਹੈ, ਅਸੀਂ ਬੜੀ ਦੇਰ ਤੋਂ ਵਾਈ ਮੀਡੀਆ ਤੇ ਕਹਿ ਰਹੇ ਹਾਂ ਕਿ ਸਭ ਤੋਂ ਜ਼ਿਆਦਾ ਖਤਰਨਾਕ ਕੰਮ ਇਹ ਹੋ ਸਕਦਾ ਹੈ ਕਿ US ਔਰ ਚਾਈਨਾ ਦੇ ਵਿੱਚ ਜੰਗ ਹੋਏ ਔਰ ਉਹ ਬਿਲਕੁਲ ਨਿਊਕਲੀਅਰ ਜੰਗ ਹੋਣ ਦੇ ਚਾਂਸਿਸ ਉੱਥੇ ਵੀ ਹੋਣਗੇ, ਔਰ ਇਸ ਦਰਮਿਆਨ ਵੀ ਜੇ ਰਸ਼ੀਆ ਔਰ ਚਾਈਨਾ ਦੇ ਵਿੱਚ ਵੀ ਹੋਏਗੀ ਤਾਂ ਫਿਰ ਬਿਲਕੁਲ ਕੈਨੇਡਾ ਦੀ ਇਨਵੋਲਵਮੈਂਟ ਜਾਂ ਬਾਕੀ ਨੈਟੋ ਅਲਾਈਜ਼ ਦੀ ਇਨਵੋਲਵਮੈਂਟ ਬਣ ਸਕਦੀ ਹੈ। ਸੋ ਇਹਦੇ ਕਾਰਨ ਕੈਨੇਡਾ ਲਈ ਵੀ ਇੱਕ ਬੜੀ ਚੈਲੰਜਿੰਗ ਇਸ ਵੇਲੇ ਸਿਚੁਏਸ਼ਨ ਹੈ। ਔਰ ਜੇ ਤੁਹਾਨੂੰ ਯਾਦ ਹੋਏ ਤੇ ਜੋ ਰਸ਼ੀਆ ਔਰ ਕ੍ਰੀਮੀਆ ਦੇ ਵਿੱਚ 2014 ਦੇ ਵਿੱਚ ਜੋ ਕੁਝ ਹੋਇਆ ਤੇ ਉਹ ਉਸ ਤੋਂ ਬਾਅਦ ਹੀ ਇੱਦਾਂ ਲੱਗ ਰਿਹਾ ਸੀਗਾ ਕਿ ਆਉਣ ਵਾਲੇ ਟਾਈਮ ਜਿਹੜਾ ਉਹ ਚੈਲੰਜਿੰਗ ਹੋ ਸਕਦਾ ਹੈ। ਸੋ ਅਸੀਂ ਇਹਦੇ ਉੱਤੇ ਡਿਟੇਲ ਰਿਪੋਰਟ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਪੇਸ਼ ਕਰਾਂਗੇ। ਪਿਛਲੀ ਸੈਂਚਰੀ ਦੇ ਵਿੱਚ 2 ਵਰਲਡ ਵਾਰਸ ਹੋਈਆਂ, ਲੇਕਿਨ ਉਸ ਤੋਂ ਬਾਅਦ ਚੰਗੀ ਗੱਲ ਇਹ ਹੋਈ ਕਿ ਕੋਲਡ ਵਾਰ ਦੇ ਵਿੱਚ ਇੱਕ ਪੂਰੀ ਜੰਗ ਦੀ ਜੋ ਗੱਲ ਹੋ ਰਹੀ ਸੀਗੀ ਰਸ਼ੀਆ ਔਰ US ਦੇ ਵਿੱਚ ਉਹ ਨਹੀਂ ਹੋਈ। ਬਟ ਕਿਆ ਇਸ ਸੈਂਚਰੀ ਦੇ ਵਿੱਚ ਕੋਈ ਬੜੀ ਜੰਗ ਲੱਗ ਸਕਦੀ ਹੈਗੀ ਹੈ, ਰਸ਼ੀਆ ਯੂਕਰੇਨ ਦੇ ਵਿੱਚ ਜੋ ਜੰਗ ਹੈ ਕਿ ਇੰਨੀ ਐਸਕਲੇਟ ਕਰ ਸਕਦੀ ਹੈ ਕਿ US ਜਾਂ ਹੋਰ ਨੈਟੋ ਕੰਟਰੀਜ਼ ਇਨਵੋਲਵ ਹੋ ਜਾਣ, ਕਿਆ ਤਾਇਵਾਨ ਨੂੰ ਲੈ ਕੇ ਚਾਈਨਾ ਔਰ US ਦੀ ਜੰਗ ਹੋਰ ਕੰਟਰੀਜ਼ ਨੂੰ ਵੀ ਨਾਲ ਇਨਵੋਲਵ ਕਰ ਸਕਦੀ ਹੈ, ਔਰ ਸਾਡਾ ਖਾਸ ਕੰਸਰਨ ਹਮੇਸ਼ਾ ਕੈਨੇਡਾ ਨੂੰ ਲੈ ਕੇ ਰਹੇਗਾ। ਸੋ ਅਸੀਂ ਲਗਾਤਾਰ ਤੁਹਾਨੂੰ ਇਹਦੇ ਬਾਰੇ ਜਿਹੜੀ ਹੈ ਉਹ ਅਪਡੇਟਸ ਦਿੰਦੇ ਰਹਾਂਗੇ, ਐਨਾਲਿਸਿਸ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟਸ ਤੁਹਾਨੂੰ ਸ਼ੇਅਰ ਕਰਦੇ ਰਹਾਂਗੇ। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਮਿਡਲ ਈਸਟ ਦੀ ਰਿਪੋਰਟ ਤੁਹਾਨੂੰ ਨਾਲ ਸ਼ੇਅਰ ਕਰ ਦਈਏ। ਜੋ ਪ੍ਰਪੋਜ਼ਲ US ਫਰਾਂਸ ਜਾਂ ਜੋ ਵੀ ਸੀਜ਼ ਫਾਇਰ ਦੇ ਪ੍ਰਪੋਜ਼ਲ ਮਿਲ ਰਹੇ ਸੀਗੇ ਕਿ ਕੁਝ ਦਿਨਾਂ ਤੱਕ ਜਿਹੜੀ ਸੀਜ਼ ਫਾਇਰ ਕਰ ਦਿੱਤੀ ਜਾਵੇ, ਉਹਨੂੰ ਪੂਰੀ ਤਰ੍ਹਾਂ ਜਿਹੜਾ ਨਿਗਲੈਕਟ ਕਰ ਦਿੱਤਾ ਗਿਆ ਹੈਗਾ, ਔਰ ਜਿਹੜੇ ਇਜ਼ਰਾਈਲ ਹੈ ਉਹਨਾਂ ਨੇ ਕਹਿ ਦਿੱਤਾ ਹੈ ਕਿ ਨਹੀਂ, ਅਸੀਂ ਇਹ ਜਿਹੜਾ ਪ੍ਰਪੋਜ਼ਲ ਹੈ ਉਹ ਨਹੀਂ ਮੰਨ ਰਹੇ। ਸੋ ਇਹਦੇ ਵਿੱਚ ਜਿਹੜੀ ਲੜਾਈ ਹੈ ਉਹ ਲਗਾਤਾਰ ਵੱਧ ਰਹੀ ਹੈਗੀ ਹੈ, ਜਿੱਥੇ ਗਜ਼ਾ ਦੇ ਵਿੱਚ ਜਿਹੜੀ ਨੰਬਰ ਆਫ ਡੈਥਸ ਨੇ ਉਹ 41,534 ਅਕਤੂਬਰ 7 ਤੋਂ ਬਾਅਦ ਅਸੀਂ ਨੰਬਰ ਹਮੇਸ਼ਾ ਤੁਹਾਨੂੰ ਜਿਹੜੇ ਆ ਦੱਸਦੇ ਹਾਂ। ਇਸ ਦਰਮਿਆਨ ਇਜ਼ਰਾਈਲ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈਗਾ ਕਿ ਉਹਨਾਂ ਨੇ ਬੇਰੂਤ ਦੇ ਸੀਨੀਅਰ ਲੀਡਰ ਜਿਹੜਾ ਉਹਨੂੰ ਟਾਰਗੇਟ ਕਰ ਚੁੱਕੇ ਨੇ। ਔਰ ਇਜ਼ਰਾਈਲ ਦੀ ਆਰਮੀ ਦੇ ਉੱਤੇ ਸਵਾਲ ਨੇ ਕਿ ਹਿਜ਼ਬੁੱਲਾ ਨੂੰ ਮਾਰਨ ਲਈ ਤੁਸੀਂ ਫਿਰ ਦੁਬਾਰਾ ਸਿਵਿਲੀਅਨ ਕੈਜੁਅਲਟੀਜ਼ ਹੋ ਰਹੀਆਂ, ਬੱਚਿਆਂ ਦੀ ਡੈਥ ਹੋ ਰਹੀ ਹੈ। ਇਜ਼ਰਾਈਲ ਆਰਮੀ ਦਾ ਬਿਆਨ ਹੈ ਕਿ ਨਹੀਂ, ਅਸੀਂ ਬੜੇ ਪ੍ਰੀਸੀਜ਼ਨ ਸਟ੍ਰਾਈਕਸ ਜਿਹੜੀਆਂ ਉਹ ਇਸ ਸਮੇਂ ਕਰ ਰਹੇ ਹਾਂ। ਔਰ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਅਸੀਂ ਹੁਣ ਗੱਲ ਕਰਾਂਗੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ, ਉਹਨਾਂ ਦਾ ਕਹਿਣਾ ਹੈਗਾ ਕਿ ਇੰਡੀਆ ਨੂੰ ਯੂਨਾਈਟਿਡ ਨੇਸ਼ਨਸ ਦੀ ਸਿਕਿਉਰਿਟੀ ਕੌਂਸਲ ਦੇ ਉੱਤੇ ਪਰਮਾਨੈਂਟ ਸੀਟ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ। ਇਰਾਨ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਨ ਤੋਂ ਪਹਿਲਾਂ ਵੀ ਉਨ੍ਹਾਂ ਨੇ ਤਾਂ ਖੈਰ ਫਰਾਂਸ ਵੱਲੋਂ ਇੰਡੀਆ ਨੂੰ ਪਰਮਾਨੈਂਟ ਸੀਟ ਦੀ ਤਾਂ ਗੱਲ ਕੀਤੀ ਔਰ ਅਸੀਂ ਇੱਥੇ ਵੀ ਦੱਸ ਦਈਏ ਕਿ ਫਰਾਂਸ ਨੇ ਨਾ ਸਿਰਫ ਇੰਡੀਆ ਦੇ ਫੇਵਰ ਚ ਗੱਲ ਕੀਤੀ ਹੈ ਬਲਕਿ ਫਰਾਂਸ ਦਾ ਇਹ ਕਹਿਣਾ ਹੈਗਾ ਕਿ ਜਰਮਨੀ, ਜਪਾਨ, ਇੰਡੀਆ, ਬ੍ਰਾਜ਼ੀਲ ਇਨ੍ਹਾਂ ਸਾਰਿਆਂ ਨੂੰ ਹੀ ਸਿਕਿਉਰਿਟੀ ਕੌਂਸਲ ਦੇ UN ਸਿਕਿਉਰਿਟੀ ਕੌਂਸਲ ਦੇ ਪਰਮਾਨੈਂਟ ਮੈਂਬਰ ਬਣਾ ਦੇਣਾ ਚਾਹੀਦਾ।
Une nouvelle phase s'ouvre à Gaza, que les armes se taisent, que les humanitaires reviennent, que les populations civiles enfin soient protégées. J'entends beaucoup de voix s'élever pour dire qu'au
ਔਰ ਫਰਾਂਸ ਦੇ ਰਾਸ਼ਟਰਪਤੀ ਨੇ ਯੂਨਾਈਟਿਡ ਨੇਸ਼ਨਸ ਦੇ ਜਨਰਲ ਅਸੈਂਬਲੀ ਨੂੰ ਸੰਬੋਧਿਤ ਕਰਦਿਆਂ ਇਹ ਵੀ ਕਿਹਾ ਹੈਗਾ ਕਿ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੁਨੀਆ ਦੇ ਵਿੱਚ ਅਮਨ ਸ਼ਾਂਤੀ ਦੀ ਗੱਲ ਕੀਤੀ ਜਾਵੇ। ਅੱਛਾ, ਫਰਾਂਸ ਤੋਂ ਤਾਂ ਇਹ ਸਪੋਰਟ ਜਿਹੜੀ ਆਈ ਗਈ ਹੈਗੀ ਆ, ਹੁਣ ਇੰਡੀਆ ਨੂੰ ਕਿਹਨਾਂ ਕਿਹਨਾਂ ਤੋਂ ਸਪੋਰਟ ਹੈਗੀ ਆ? ਇੰਡੀਆ ਨੂੰ ਜਪਾਨ, ਆਸਟ੍ਰੇਲੀਆ, ਅਮਰੀਕਾ, ਫਰਾਂਸ ਇਨ੍ਹਾਂ ਸਾਰੀਆਂ ਕੰਟਰੀਜ਼ ਤੋਂ ਸਪੋਰਟ ਹੈ ਕਿ ਇੰਡੀਆ ਨੂੰ UN ਸਿਕਿਉਰਿਟੀ ਕੌਂਸਲ ਦਾ ਪਰਮਾਨੈਂਟ ਮੈਂਬਰ ਜਿਹੜਾ ਬਣਾ ਦਿੱਤਾ ਜਾਏ। ਕੁਆਡ ਦੇ ਵਿੱਚ ਵੀ ਇਹਦੇ ਬਾਰੇ ਚਰਚਾ ਹੋਈ ਹੈ, ਕੁਆਡ ਦੇ ਵਿੱਚ 4 ਕੰਟਰੀਜ਼ ਨੇ, ਇੰਡੀਆ, ਅਮਰੀਕਾ, ਜਪਾਨ ਔਰ ਆਸਟ੍ਰੇਲੀਆ। ਅਮਰੀਕਾ ਤੋਂ ਇਲਾਵਾ ਇੰਡੀਆ, ਜਪਾਨ, ਆਸਟ੍ਰੇਲੀਆ ਤਿੰਨਾਂ ਦੇ ਵਿੱਚੋਂ ਕੋਈ ਵੀ UN ਦੇ ਸਿਕਿਉਰਿਟੀ ਕੌਂਸਲ ਦਾ ਪਰਮਾਨੈਂਟ ਮੈਂਬਰ ਜਿਹੜਾ ਉਹ ਨਹੀਂ ਹੈ। ਯਾਦ ਰਹੇ ਕਿ ਹਾਲ ਹੀ ਦੇ ਵਿੱਚ ਜਿਹੜੀ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਨੇ ਵੀ ਕਿਹਾ ਸੀਗਾ ਕਿ UN ਰਿਮੇਨਸ ਦ ਪ੍ਰਿਜ਼ਨਰ ਆਫ ਪਾਸਟ। ਸੋ ਉਹਨਾਂ ਦਾ ਵੀ ਇਹੀ ਇਸ਼ਾਰਾ ਸੀਗਾ ਕਿ ਇੰਡੀਆ ਨੂੰ ਪਰਮਾਨੈਂਟ ਮੈਂਬਰ ਜਿਹੜਾ ਇਹਦਾ ਬਣਾਇਆ ਜਾਣਾ ਚਾਹੀਦਾ ਹੈ। ਔਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਉਨ੍ਹਾਂ ਨੇ ਪੈਲਸਤੀਨੀਅਨ ਲੋਕਾਂ ਲਈ ਗੱਲ ਕੀਤੀ ਹੈਗੀ ਹੈ ਔਰ ਪੈਲਸਤੀਨੀਅਨ ਲੀਡਰ ਮਹਿਮੂਦ ਅਬਾਸ ਦੇ ਨਾਲ ਮੁਲਾਕਾਤ ਵੀ ਕੀਤੀ ਹੈਗੀ ਹੈ। ਨਿਊਯਾਰਕ ਦੇ ਵਿਚ ਇਹ ਮੁਲਾਕਾਤ ਹੋਈ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਔਰ ਪੈਲਸਤੀਨੀਅਨ ਲੀਡਰ ਮਹਿਮੂਦ ਅਬਾਸ ਸਾਹਿਬ ਦੀ, ਔਰ ਉਨ੍ਹਾਂ ਨੇ ਕਿਹਾ ਹੈ ਕਿ ਪਾਕਿਸਤਾਨ ਪੂਰੀ ਤਰ੍ਹਾਂ ਪੈਲਸਤੀਨੀ ਲੋਕਾਂ ਦੇ ਨਾਲ ਖੜਾ ਹੈ। ਔਰ ਜਿਹੜਾ ਡੋਮੈਸਟਿਕ ਫਰੰਟ ਤੇ ਆ ਜਾਂਦੇ ਹਾਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ, ਸਭ ਤੋਂ ਪਹਿਲਾਂ ਸਾਡੀ ਕੈਨੇਡੀਅਨ ਪਾਰਲੀਮੈਂਟ ਹੈਡਲਾਈਨਸ ਦੇ ਵਿੱਚ ਅਸੀਂ ਇਹ ਵਰਡ ਘੱਟ ਯੂਜ਼ ਕਰਦੇ ਹਾਂ ਬਟ ਮੈਨੂੰ ਯੂਜ਼ ਕਰਨਾ ਪਏਗਾ। ਜੋ ਹਾਲਾਤ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ, ਇਟਸ ਮੋਰ ਟੌਕਸਿਕ ਦੈਨ ਬਿਫੋਰ। ਜੀ ਹਾਂ, ਬੜੇ ਸਾਲ ਹੋ ਗਏ ਸਾਨੂੰ ਪਾਰਲੀਮੈਂਟਰੀ ਅਫੇਅਰਸ ਕਵਰ ਕਰਦੇ ਹਾਂ, ਬਹੁਤ ਸਾਰੇ ਬੜੇ ਬੜੇ ਲੀਡਰਸ ਅਸੀਂ ਇੱਥੇ ਦੇਖੇ, ਪੌਲ ਮਾਰਟਿਨ ਸਾਹਿਬ ਤੋਂ ਲੈ ਕੇ ਜੋ ਕ੍ਰਾਈਚਨ ਸਾਹਿਬ, ਔਰ ਉਸ ਤੋਂ ਬਾਅਦ ਫਿਰ ਸਟੀਫਨ ਹਾਰਪਰ ਸਾਹਿਬ ਦਾ ਦੌਰ ਵੀ ਦੇਖਿਆ, ਲੇਕਿਨ ਜੋ ਹਾਲਾਤ ਅੱਜ ਬਣ ਰਹੇ ਨੇ, ਲਿਬਰਲ ਪਾਰਟੀ ਦਾ ਰੂਲ ਵੀ ਦੇਖਿਆ, ਕੰਜ਼ਰਵੇਟਿਵ ਦਾ ਵੀ, ਔਰ ਦੁਬਾਰਾ ਲਿਬਰਲ ਦਾ ਰੂਲ, ਅਸੀਂ ਫੈਡਰਲ ਲੈਵਲ ਦੀ ਮੈਂ ਗੱਲ ਕਰ ਰਿਹਾ, ਲੇਕਿਨ ਜੋ ਹਾਲਾਤ ਅੱਜ ਬਣ ਰਹੇ ਨੇ, ਪਾਰਲੀਮੈਂਟ ਸੀਮਸ ਟੂ ਬੀ ਲਿਟਲ ਬਿਟ ਮੋਰ ਟੌਕਸਿਕ, ਥੋੜੇ ਜਿਹੇ ਜੋ ਬਿਆਨ ਇੱਕ ਦੂਸਰੇ ਦੇ ਖਿਲਾਫ਼ ਨੇ, ਔਰ ਹੋਰ ਬੜਾ ਕੁਝ ਹੋ ਰਿਹਾ, ਬਹੁਤ ਜ਼ਿਆਦਾ ਸਖ਼ਤ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੰਜ਼ਰਵੇਟਿਵ ਪਾਰਟੀ ਦੇ ਉੱਤੇ ਇਹ ਐਲੀਗੇਸ਼ਨ ਲਗਾਏ ਨੇ ਕਿ ਹੋਮੋਫੋਬਿਕ ਕਮੈਂਟ ਕੀਤਾ ਹੈ। ਮਾਮਲਾ ਕੀ ਸੀਗਾ, ਅਸੀਂ ਦੱਸ ਦਈਏ ਕਿ ਮਾਮਲਾ ਇਹ ਸੀਗਾ ਕਿ ਕੰਜ਼ਰਵੇਟਿਵ ਪਾਰਟੀ ਨੇ ਹਾਲ ਹੀ ਦੇ ਵਿਚ ਜਿਹੜੇ ਕਮੈਂਟ ਦਿੱਤੇ ਨੇ, ਉਨ੍ਹਾਂ ਨੇ ਹੋਇਆ ਕੀ ਹੈ ਕਿ ਕੰਜ਼ਰਵੇਟਿਵ ਲੀਡਰ ਪੀਅਰ ਪੋਲਿਵ ਜਿਹੜੇ ਆ ਉਹ ਕਹਿ ਰਹੇ ਸੀਗੇ ਕਿ ਜਿਹੜੀ ਕੈਨੇਡੀਅਨ ਸਰਕਾਰ ਨੇ ਇੱਕ $9 million ਦਾ ਨਿਊਯਾਰਕ ਦੇ ਵਿਚ ਕੌਂਡੋ ਖਰੀਦਿਆ, ਕਿਉਂ ਖਰੀਦਿਆ, ਕੈਨੇਡੀਅਨ ਗਵਰਨਮੈਂਟ ਨੇ ਨਿਊਯਾਰਕ ਚ $9 million ਦਾ ਕੌਂਡੋ ਖਰੀਦਿਆ ਜਿਹੜੇ ਕੌਂਸਲ ਜਨਰਲ ਨੇ ਉਨ੍ਹਾਂ ਦੇ ਆਫੀਸ਼ੀਅਲ ਰੈਜੀਡੈਂਸ ਵਾਸਤੇ। ਹੁਣ ਇਹਦੇ ਉੱਤੇ ਜੋ ਰਿਮਾਰਕਸ ਪਾਸ ਕੀਤੇ ਗਏ, ਸੋ ਉਹਦੇ ਵਿਚ ਉਹ ਕਹਿੰਦੇ ਆ ਕਿ ਜੀ ਇਹ ਗਲਤ ਤਰੀਕੇ ਦੇ ਰਿਮਾਰਕਸ ਪਾਸ ਕੀਤੇ ਗਏ ਨੇ। ਹੁਣ ਹੋਇਆ ਕਿ ਪੀਅਰ ਪੋਲਿਵ ਸਾਹਿਬ ਨੇ ਕਿਹਾ ਕਿ ਡਿਡ ਦਾ ਪ੍ਰਾਈਮ ਮਿਨਿਸਟਰ ਗੋ ਐਂਡ ਇੰਸਪੈਕਟ ਦਿਸ ਪੈਲੇਸ ਇਨ ਦਾ ਸਕਾਈ ਔਨ ਹਿਜ਼ ਰੀਸੈਂਟ ਟ੍ਰਿਪ ਟੂ ਨਿਊਯਾਰਕ, ਜਿਹਦੇ ਵਿਚ ਕਿ ਸਟਨਿੰਗ ਪਾਊਡਰ ਰੂਮ ਹੈ, ਹੈਂਡ ਕ੍ਰਾਫਟਡ ਕਾਪਰ ਸੋਕਿੰਗ ਟੱਬ ਹੈ। ਸੋ ਟਰੂਡੋ ਸਾਹਿਬ ਨੇ ਕਿਹਾ ਕਿ ਜੀ ਉਹ ਤੇ ਜਦੋਂ ਗਏ ਉਥੇ ਅਮਰੀਕਾ ਦੇ ਵਿਚ ਉਨ੍ਹਾਂ ਦੀ ਇੰਗੇਜਮੈਂਟ ਸੀਗੀ ਇੰਟਰਨੈਸ਼ਨਲ ਲੀਡਰਸ ਨਾਲ ਔਨ ਫਾਈਟਿੰਗ ਕਲਾਈਮੇਟ ਚੇਂਜ, ਸੋਲਵਿੰਗ ਗਲੋਬਲ ਕ੍ਰਾਈਸਿਸ, ਔਰ ਯੂਕਰੇਨ ਦੇ ਹੱਕ ਦੇ ਵਿਚ ਉਹ ਖੜੇ ਸੀਗੇ, ਠੀਕ ਹੈ। ਸੋ ਇਹ ਸਾਰਾ ਕੁਝ ਉਨ੍ਹਾਂ ਨੇ ਕਿਹਾ ਹੈਗਾ। ਬਾਕੀ ਉਨ੍ਹਾਂ ਨੇ ਇਹ ਜਿਹੜੀ ਬਾਥਟਬ ਜਿਹੜਾ ਵਰਡ ਹੈ, ਸਾਰੀਆਂ ਚੀਜ਼ਾਂ ਇਹਦੇ ਬਾਰੇ ਜ਼ਰੂਰ ਕਈ ਤਰ੍ਹਾਂ ਦੇ ਜਿਹੜੇ ਕਮੈਂਟਸ ਵੈਲਕਮ ਨਹੀਂ ਹੈ। ਸੋ ਇੱਕ ਤਰਫ਼ ਜਿੱਥੇ ਕੰਜ਼ਰਵੇਟਿਵ ਪਾਰਟੀ ਦੇ ਉੱਤੇ ਹੋਮੋਫੋਬਿਕ ਕਮੈਂਟਸ ਲਗਾਉਣ ਦੇ ਜਿਹੜੇ ਐਲੀਗੇਸ਼ਨਸ ਨੇ ਇਹ ਕਰ ਰਹੀ ਹੈ ਲਿਬਰਲ ਪਾਰਟੀ। ਹੁਣ ਗੱਲ ਕਰਦੇ ਹਾਂ ਕੰਜ਼ਰਵੇਟਿਵ ਪਾਰਟੀ ਲੀਡਰ ਵੱਲੋਂ ਐਨਡੀਪੀ ਲੀਡਰ ਜਗਮੀਤ ਸਿੰਘ ਹੋਣਾ ਲਈ ਕਿ ਉਹ ਫਰਾਡ ਨੇ, ਫੋਨੀ ਨੇ, ਫੇਕ ਨੇ, ਲਾਇਰ ਨੇ, ਝੂਠੇ ਨੇ, ਏਦਾਂ ਦੇ ਉਨ੍ਹਾਂ ਨੇ ਕਮੈਂਟਸ ਉਨ੍ਹਾਂ ਨੇ ਦਾਗ ਦਿੱਤੇ। ਸੋ ਐਨਡੀਪੀ ਲੀਡਰ ਜਗਮੀਤ ਸਿੰਘ ਕਹਿ ਰਹੇ ਨੇ ਕਿ ਉਨ੍ਹਾਂ ਏਦਾਂ ਦੀਆਂ ਗੱਲਾਂ ਕਰਦੇ ਨੇ ਤੇ ਇਹਦੇ ਨਾਲ ਉਨ੍ਹਾਂ ਨੂੰ ਲੋਕ ਬੁਲੀ ਕਰਦੇ ਨੇ, ਪਰੇਸ਼ਾਨ ਕਰਦੇ ਨੇ, ਉਹਦੇ ਸਟਾਫ ਨੂੰ ਬੁਲੀ ਕੀਤਾ ਜਾ ਰਿਹਾ, ਪਰੇਸ਼ਾਨ ਕੀਤਾ ਜਾ ਰਿਹਾ। ਹਾਲ ਹੀ ਦੇ ਵਿਚ ਇੰਸੀਡੈਂਟ ਵੀਡੀਓ ਸੀ, ਤੁਸੀਂ ਦੇਖ ਹੀ ਲਈ ਹੈਗੀ ਹੈ। ਸੋ ਉਹ ਚੱਲ ਰਿਹਾ। ਇਸ ਦਰਮਿਆਨ ਕੀ ਹੋਇਆ ਕਿ ਜਿਹੜੇ ਪੀਅਰ ਪੋਲਿਵ ਦੇ ਜਿਹੜੇ ਵਾਈਫ ਨੇ ਉਨ੍ਹਾਂ ਨੇ ਵੀ ਫਿਰ ਆ ਕੇ ਉਨ੍ਹਾਂ ਨੇ ਕਿਹਾ ਕਿ ਜੋ ਕੁਛ ਪੀਅਰ ਪੋਲਿਵ ਦੀ ਵਾਈਫ ਨੇ ਕਿਹਾ ਕਿ ਜੋ ਕੁਛ ਜਗਮੀਤ ਸਿੰਘ ਹੋਣਾ ਦੇ ਨਾਲ ਉਸ ਵੀਡੀਓ ਚ ਹੋਇਆ ਉਹ ਠੀਕ ਨਹੀਂ ਹੈ, ਲੇਕਿਨ ਉਨ੍ਹਾਂ ਨੇ ਕਿਹਾ ਕਿ ਲੋਕ ਜਿਹੜੇ ਨੇ ਉਹ ਪਰੇਸ਼ਾਨ ਹੋ ਚੁੱਕੇ ਨੇ, ਔਰ ਜਿਸ ਤਰੀਕੇ ਦੇ ਨਾਲ ਇੰਨੇ ਸਾਲਾਂ ਤੋਂ ਜੋ ਲਿਬਰਲ ਪਾਰਟੀ ਦੀ ਸਰਕਾਰ ਨੂੰ ਸਪੋਰਟ ਕਰ ਰਹੇ ਨੇ, ਸੋ ਉਹ ਵੀ ਅਨਾਇਡਾ ਪੋਲੀਵਰ ਹੈ, ਅਸੀਂ ਉਨ੍ਹਾਂ ਨੇ ਇੱਥੇ ਦੇਖ ਚੁੱਕੇ ਹਾਂ, ਸ਼ੀ ਇਜ਼ ਕੁਆਇਟ ਐਕਟਿਵ। ਸੋ ਅਨਾਇਡਾ ਪੋਲੀਵਰ ਨੇ ਵੀ ਜਗਮੀਤ ਸਿੰਘ ਹੋਣਾ ਨੂੰ ਟਾਰਗੇਟ ਕਰਦੇ ਕਿਹਾ ਹੈ ਕਿ ਵਟ ਆਰ ਯੂ ਸੁਜੈਸਟਿੰਗ ਮਾਈ ਹਸਬੈਂਡ ਵਾਂਟਸ। ਸੋ ਇਹ ਹੁਣ ਲੜਾਈ ਜਿਹੜੀ ਹੈ ਉਹ ਕੱਲੀ ਉੱਥੇ ਵੀਡੀਓ ਤੇ ਨਹੀਂ ਰੁਕੀ ਹੈ, ਸੋ ਉਹ ਹੁਣ ਲੜਾਈ ਦੇ ਵਿਚ ਉਨ੍ਹਾਂ ਦੀ ਵਾਈਫ ਜਿਹੜੀ ਹੈ ਪੀਅਰ ਪੋਲਿਵ ਦੀ, ਉਹ ਵੀ ਉਨ੍ਹਾਂ ਨੇ ਵੀ ਛਲਾਂਗ ਲਗਾ ਲਈ ਹੈ। ਸੋ ਉਹਦੇ ਵਿਚ ਉਨ੍ਹਾਂ ਨੇ ਬਿਆਨ ਕੀ ਦਿੱਤਾ, ਉਨ੍ਹਾਂ ਨੇ ਇਨ੍ਹਾਂ ਨੂੰ ਜਗਮੀਤ ਸਿੰਘ ਨੂੰ ਟਾਰਗੇਟ ਕਰਦਿਆਂ ਹੋਇਆ ਕੀ ਬਿਆਨ ਦਿੱਤਾ, ਔਰ ਫਿਰ ਮੈਂ ਜਗਮੀਤ ਸਿੰਘ ਉਨ੍ਹਾਂ ਨੇ ਜੋ ਬਿਆਨ ਦਿੱਤਾ ਪੀਅਰ ਪੋਲਿਵ ਦੀ ਵਾਈਫ ਲਈ ਉਹ ਵੀ ਸ਼ੇਅਰ ਕਰਦਾ ਤੁਹਾਡੇ ਨਾਲ। ਜਗਮੀਤ ਸਿੰਘ ਹੁਣਾਂ ਦੇ ਉੱਤੇ ਬਿਆਨ ਦਿੰਦਿਆਂ ਨਾਇਦਾ ਪੋਲੀਵੁੱਡ ਦਾ ਕਹਿਣਾ ਸੀਗਾ ਕਿ ਪਹਿਲਾਂ ਤੇ ਜੀ ਤੁਹਾਡੀ ਜਿਹੜੀ ਹਰਾਸਮੈਂਟ ਹੋਈ ਹੈ ਵੀਡੀਓ ਤੇ, ਆਈ ਐਮ ਸੋਰੀ, ਪਰ ਨਾਲ ਉਨ੍ਹਾਂ ਨੇ ਕਿਹਾ ਕਿ ਇੱਦਾਂ ਨਹੀਂ ਹੋਣਾ ਚਾਹੀਦਾ, ਬੈਟਰ ਲੈਂਗੁਏਜ ਹੋਣੀ ਚਾਹੀਦੀ ਹੈ। ਲੇਕਿਨ ਨਾਲ ਹੀ ਫਿਰ ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਜੋ ਕਿ ਜੀ ਜੋ ਕੁਛ ਉੱਤੇ ਹੋ ਰਿਹਾ ਹੈਗਾ, ਲੋਕਾਂ ਦੀ ਫਰਸਟ੍ਰੇਸ਼ਨ ਹੈ, ਔਰ ਮਿਸਟਰ ਸਿੰਘ ਵਟ ਕੰਟਰੀ ਆਰ ਯੂ ਐਗਜੈਕਟਲੀ ਸੁਜੈਸਟਿੰਗ ਮਾਈ ਹਸਬੈਂਡ ਵਾਂਟਸ, ਠੀਕ ਹੈ, ਪੀਪਲ ਆਰ ਹਰਟਿੰਗ ਆਊਟ ਦੇਅਰ, ਇਸ ਤਰ੍ਹਾਂ ਦੀ ਬੜੀ ਸਾਰੀਆਂ ਗੱਲਾਂ ਉਨ੍ਹਾਂ ਨੇ ਕਹੀਆਂ। ਜਗਮੀਤ ਸਿੰਘ ਉਨ੍ਹਾਂ ਨੇ ਕਿਹਾ ਕਿ ਤੁਸੀਂ ਉਹ ਵੀਡੀਓ ਦੇਖ ਲਿਆ ਹੋਣਾ ਹੈਗਾ, ਠੀਕ ਹੈ, ਸੋ ਜੋ ਕੁਛ ਦਿਸ ਦੈਟਸ ਅ ਕੰਟਰੀ ਪੀਅਰ ਪੋਲਿਵ ਵਾਂਟਸ, ਵੀ ਜਿੱਥੇ ਲੋਕਾਂ ਨੂੰ ਬੁਲੀ ਕੀਤਾ ਜਾ ਰਿਹਾ, ਲੋਕਾਂ ਨੂੰ ਹਰਾਸ ਕੀਤਾ ਜਾ ਰਿਹਾ, ਵੀ ਇਸ ਤਰ੍ਹਾਂ ਦੀ ਕੰਟਰੀ ਪੀਅਰ ਪੋਲਿਵ ਚਾਹੁੰਦੇ ਨੇ। ਸੋ ਇਹ ਵੀ ਆਪਸ ਵਿਚ ਹੁਣ ਲੜਾਈ ਜਿਹੜੀ ਉਹ ਚੱਲ ਰਹੀ ਹੈ। ਡਿਟੇਲ ਰਿਪੋਰਟ ਜਿਹੜੀ ਹੈ ਤੁਹਾਡੇ ਲਈ ਚੈਨਲ ਵਾਈ ਤੇ ਪੇਸ਼ ਕਰਾਂਗੇ। ਔਰ ਇਸ ਰਿਪੋਰਟ ਤੋਂ ਬਾਅਦ, ਕਿਉਂਕਿ ਅਸੀਂ ਮੈਂ ਵਰਡ ਅੱਜ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਕਿਹਾ ਹੈਗਾ ਕਿ ਪਾਰਲੀਮੈਂਟ ਦੇ ਵਿਚ ਮਾਹੌਲ ਜਿਹੜਾ ਉੱਥੇ ਹੋ ਰਿਹਾ ਆਟਵਾ ਦੇ ਵਿਚ ਮਾਹੌਲ ਪਾਰਲੀਮੈਂਟ ਹਿਲ ਤੇ, ਇਟਸ ਟੌਕਸਿਕ। ਸੋ ਮੈਂ ਜ਼ਿੰਮੇਵਾਰੀ ਨਾਲ ਇਸ ਲਈ ਇਹ ਵਰਡ ਯੂਜ਼ ਕੀਤਾ ਹੈ ਕਿਉਂਕਿ ਇਹ ਤੇ ਤੁਹਾਨੂੰ ਅਸੀਂ ਦੱਸ ਹੀ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਅਟੈਕ ਕਰ ਰਹੇ ਨੇ ਕੰਜ਼ਰਵੇਟਿਵ ਤੇ, ਔਰ ਕਮੈਂਟ ਕਿਹੜੇ ਕਿਸ ਗੱਲ ਤੇ ਕਰ ਰਹੇ ਕਿ ਹੋਮੋਫੋਬਿਕ ਕਮੈਂਟ, ਠੀਕ ਹੈ। ਉਧਰੋਂ ਜਗਮੀਤ ਸਿੰਘ ਹੁਣਾਂ ਨੂੰ ਬੁਲੀ ਕੀਤਾ ਗਿਆ ਪਾਰਲੀਮੈਂਟ ਹਿਲ ਦੇ ਉੱਤੇ, ਜਗਮੀਤ ਸਿੰਘ ਹੁਣਾਂ ਨੂੰ ਜੋ ਕੁਝ ਕਿਹਾ ਉਹ ਵੀ ਸੁਣਾ ਦਿੱਤਾ ਤੁਹਾਨੂੰ, ਔਰ ਪੀਅਰ ਪੋਲਿਵ ਸਾਹਿਬ ਦੀ ਵਾਈਫ ਤੱਕ ਨੇ ਜਗਮੀਤ ਸਿੰਘ ਹੁਣਾਂ ਦੇ ਮਾਮਲੇ ਚ ਛਲਾਂਗ ਲਗਾ ਦਿੱਤੀ, ਮਤਲਬ ਉਨ੍ਹਾਂ ਦਾ ਵੀ ਬਿਆਨ ਆ ਗਿਆ, ਮਾਮਲਾ ਇਸ ਹੱਦ ਤੱਕ ਵੱਧ ਗਿਆ। ਲੇਕਿਨ ਇੱਕ ਹੋਰ ਕਾਰਨ, ਤਾਂ ਹੀ ਮੈਂ ਵਰਡ ਇੱਕ ਟੌਕਸਿਕ ਸਾਰੀਆਂ ਚੀਜ਼ਾਂ ਲਈ ਯੂਜ਼ ਕਰ ਰਿਹਾ, ਕਿ ਜਿਹੜੇ ਸਾਡੇ ਕੰਜ਼ਰਵੇਟਿਵ ਪਾਰਟੀ ਲੀਡਰ ਪੀਅਰ ਪੋਲੀਵ ਸਾਹਿਬ ਨੇ, ਇਨ੍ਹਾਂ ਦੀ ਮੀਡੀਆ ਦੇ ਨਾਲ ਵੀ ਬੜੀ ਜ਼ਬਰਦਸਤ ਲੜਾਈ ਸ਼ੁਰੂ ਹੋ ਚੁੱਕੀ ਹੈ। ਵੈਸੇ ਤਾਂ ਪਹਿਲਾਂ ਹੀ ਚੱਲ ਰਹੀ ਸੀਗੀ, ਲੇਕਿਨ ਹੁਣ ਉਨ੍ਹਾਂ ਨੇ ਸੀਬੀਸੀ ਨੂੰ ਤਾਂ ਪਹਿਲਾਂ ਹੀ ਕਹਿ ਚੁੱਕੇ, ਈਵਨ ਸਾਡੇ ਵਾਈ ਮੀਡੀਆ ਦੇ ਸਟੂਡੀਓ ਦੇ ਨਾਲ ਵੀ ਸਾਡੇ ਨਾਲ ਇੰਟਰਵਿਊ ਕਰਦੇ ਆ। ਤੇ ਮੈਂ ਉਹਨਾਂ ਨੂੰ ਪੁੱਛਿਆ ਸੀਗਾ, ਮੈਂ ਕਿਹਾ ਮੇਨ ਸਟ੍ਰੀਮ ਮੀਡੀਆ ਦੇ ਨਾਲ ਜਦੋਂ ਸਾਡੇ ਸਟੂਡੀਓ ਆਏ ਇੰਟਰਵਿਊ ਕਰਦੇ ਆ, ਪੁੱਛਿਆ ਕਿ ਤੁਹਾਡੀ ਬੜੀ ਲੜਾਈ ਚੱਲਦੀ ਹੈ। ਉਹਨਾਂ ਨੇ ਕਿਹਾ ਕਿ ਖੈਰ ਸਾਡੇ ਲਈ ਤੇ ਉਹਨਾਂ ਨੇ ਬੜੇ ਵਧੀਆ ਸ਼ਬਦ ਬੋਲੇ ਨੇ, ਪਰ ਸੀਬੀਸੀ ਤੇ ਬੜਾ ਅਟੈਕ ਕੀਤਾ। ਉਹਨਾਂ ਨੇ ਕਿਹਾ ਕਿ ਵਾਈ ਮੀਡੀਆ ਦੇ ਜਿਹੜੇ ਆਡੀਅੰਸ ਹੈਗੀ ਹੈ, ਜਿੰਨੀ ਕਹਿੰਦੇ ਤੁਹਾਡੇ ਕੋਲ ਆਡੀਅੰਸ ਕੱਲੀ ਜੀਟੀਏ ਦੇ ਵਿੱਚ ਹੈਗੀ ਹੈ ਵਾਈ ਮੀਡੀਆ ਕੋਲ, ਇੰਨੀ ਤਾਂ ਸੀਬੀਸੀ ਕੋਲ ਸਾਰੇ ਕੈਨੇਡਾ ਦੇ ਵਿੱਚ ਨਹੀਂ ਹੋਣੀ ਹੈ। ਖੈਰ ਇਹ ਉਹਨਾਂ ਦਾ ਬਿਆਨ ਸੀਗਾ ਵਾਈ ਮੀਡੀਆ ਲਈ ਔਰ ਸੀਬੀਸੀ ਲਈ। ਨਾਲ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਚਿੰਤਾ ਨਾ ਕਰੋ, ਸਾਡੇ ਵਾਈ ਮੀਡੀਆ ਦੇ ਇੰਟਰਵਿਊ ਚ ਉਹਨਾਂ ਨੇ ਕਿਹਾ ਹੈ ਕਿ ਜਦੋਂ ਮੈਂ ਪ੍ਰਧਾਨ ਮੰਤਰੀ ਬਣ ਗਿਆ ਤੇ ਇਹ ਜਿਹੜੀ ਸੀਬੀਸੀ ਹੈ ਮੈਂ ਇਹਨੂੰ ਡਿਸਮੈਂਟਲ ਕਰ ਦਾਂਗਾ ਪੂਰੀ ਤਰ੍ਹਾਂ, ਔਰ ਜੇ ਕਿਸੇ ਨੇ ਡਿਪਰੈਸ਼ਨ ਕਰਵਾਉਣਾ ਹੈ ਤੇ ਉਹ ਸੀਬੀਸੀ ਦੀ ਬਿਲਡਿੰਗ ਤੇ ਚਲੇ ਜਾਵੇ, ਸੋ ਉੱਥੇ ਜਾ ਕੇ ਦੇਖੋ ਕੀ ਕੁਛ ਹੋ ਰਿਹਾ, ਇੰਨਾ ਪੈਸਾ ਪਤਾ ਨਹੀਂ ਕਿਉਂ ਖਰਚਾ ਕੀਤਾ ਜਾ ਰਿਹਾ ਹੈਗਾ, ਬੜਾ ਕੁਛ ਉਹਨਾਂ ਨੇ ਇਸ ਬਿਆਨ ਦੇ ਵਿੱਚ ਕਿਹਾ ਸੀਬੀਸੀ ਦੇ ਬਾਰੇ। ਹੁਣ ਪੀਅਰ ਪੋਲੀਵ ਜਿਹੜੇ ਨੇ ਕੈਨੇਡਾ ਦਾ ਜਿਹੜਾ ਸਭ ਤੋਂ ਵੱਡਾ ਮੀਡੀਆ ਹੈ ਬੈੱਲ ਮੀਡੀਆ, ਜਿਹਦੇ ਵਿੱਚ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਬੈੱਲ ਮੀਡੀਆ ਜਿਹੜਾ ਉਹ ਸੀ ਟੀਵੀ ਔਰ CP24 ਔਰ ਹੋਰ ਹੋਰ ਬੜੇ ਸਾਰੇ ਮੀਡੀਆ ਜਿਹੜੇ ਉਹ ਕਰਦਾ। ਸੋ ਪੀਅਰ ਪੋਲੀਵ ਸਾਹਿਬ ਨੇ ਕਿਹਾ ਕਿ ਸੀ ਟੀਵੀ ਦੇ ਸਾਰੇ ਜਰਨਲਿਸਟ ਜਿਹੜੇ ਉਹਨਾਂ ਨੂੰ ਬਲੈਕਲਿਸਟ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਇੱਕ ਜਿਹੜੀ ਸੀ ਟੀਵੀ ਨੇ ਇੱਕ ਕਲਿਪ ਏਅਰ ਕੀਤੀ ਸੀਗੀ ਉਹ ਤੋੜ ਮਰੋੜ ਕੇ ਜਿਹੜੀ ਆ ਉਹ ਪੇਸ਼ ਕੀਤੀ ਗਈ ਹੈ। ਉਨ੍ਹਾਂ ਨੇ ਸੀ ਟੀਵੀ ਦੇ ਉੱਤੇ ਸਿੱਧੇ ਸ਼ਬਦ, ਅੱਜਕੱਲ੍ਹ ਤਾਂ ਸਿੱਧੇ ਉਹ ਬਿਆਨ ਦੇ ਦਿੰਦੇ ਨੇ, ਉਨ੍ਹਾਂ ਨੇ ਕਿਹਾ ਕਿ ਸੀ ਟੀਵੀ ਜਿਹੜਾ ਮਤਲਬ ਕੈਨੇਡਾ ਦਾ ਸਭ ਤੋਂ ਬੜਾ ਮੀਡੀਆ, ਸੀ ਟੀ ਦੇ ਸੀਬੀਸੀ ਤੋਂ ਵੀ ਬੜਾ ਹੈ ਜੀ ਜਿਹੜਾ ਬੈੱਲ ਮੀਡੀਆ ਸੀ ਟੀਵੀ। ਉਨ੍ਹਾਂ ਨੇ ਕਿਹਾ ਹੈ ਕਿ ਇਹ ਡਿਸਆਨੈਸਟ ਹੈ ਔਰ ਫਰੋਡਲੈਂਟ ਹੈ, ਇਹ ਉਹਨਾਂ ਦੇ ਵਰਡ ਨੇ ਜੀ ਜੋ ਮੈਂ ਇਸਤੇਮਾਲ ਕਰ ਰਿਹਾ। ਸੋ ਉਹਨਾਂ ਨੇ ਇਹ ਸਾਰੀ ਗੱਲਾਂ ਕਹਿ ਦਿੱਤੀਆਂ, ਸੋ ਉਹਨਾਂ ਦੇ ਨਾਲ ਵੀ ਉਹਨਾਂ ਦੀ ਵੱਡੀ ਟਕਰਾਵ ਜਿਹੜੀ ਚੱਲ ਰਹੀ ਹੈ। ਵੈਸੇ ਤੇ ਬੈੱਲ ਮੀਡੀਆ ਜਿਹੜਾ ਕੈਨੇਡਾ ਦਾ ਸਭ ਤੋਂ ਵੱਡਾ ਮੀਡੀਆ ਜੋ ਸੀ ਟੀਵੀ ਔਰ CP24 ਨੂੰ ਓਨ ਕਰਦਾ ਹੈ, ਇਹਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੇ ਵੀ ਸਖ਼ਤ ਸ਼ਬਦਾਂ ਦਾ ਇਸਤੇਮਾਲ ਕੀਤਾ ਸੀਗਾ, ਪਰ ਉਹਨਾਂ ਨੇ ਉਸ ਸਮੇਂ ਕੀਤਾ ਸੀਗਾ ਜਦੋਂ ਸਰਕਾਰ ਤੋਂ ਮਦਦ ਲੈਂਦੇ ਲੈਂਦੇ ਤਰਫ਼, ਪਰ ਮੇਨ ਮੁੱਦਾ ਇਹ ਸੀਗਾ ਕਿ ਉਨ੍ਹਾਂ ਨੇ ਜਰਨਲਿਸਟ ਨੂੰ ਫਾਇਰ ਕਰ ਦਿੱਤਾ ਸੀ। ਕਾਫ਼ੀ ਵੱਡੀ ਤਾਦਾਦ ਦੇ ਵਿਚ ਜਦੋਂ ਪੱਤਰਕਾਰਾਂ ਨੂੰ ਫਾਇਰ ਕੀਤਾ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਬੈੱਲ ਮੀਡੀਆ ਵਾਸਤੇ ਕਿਹਾ ਸੀਗਾ ਕਿ ਗਾਰਬੇਜ ਡਿਸੀਜਨ ਹੈ ਇਹ। ਸੋ ਗਾਰਬੇਜ ਵਰਡ ਤਾਂ ਉਹਨਾਂ ਨੇ ਵੀ ਯੂਜ਼ ਕੀਤਾ ਸੀ, ਪਰ ਇੱਥੇ ਪੀਅਰ ਪੋਲੀਵ ਸਾਹਿਬ ਦੇ ਹੋਰ ਕਾਫ਼ੀ ਅੱਗੇ ਵੱਧ ਗਏ ਨੇ। ਸੋ ਇਹ ਕਾਫ਼ੀ ਕੁਛ ਹੈ, ਸੋ ਇਹਦੇ ਬਾਰੇ ਅਸੀਂ ਡਿਟੇਲ ਰਿਪੋਰਟ ਜਿਹੜੀ ਹੈ ਉਹ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਪੇਸ਼ ਕਰਾਂਗੇ। ਅੱਛਾ, ਹੁਣ ਇੱਕ ਚੀਜ਼ ਮੈਂ ਜ਼ਰੂਰ ਇੱਥੇ ਕਹਿ ਦਵਾਂ ਕਿ ਕੀ ਸੀ ਟੀਵੀ ਨੇ ਕੋਈ ਗਲਤੀ ਕੀਤੀ ਸੀ ਜਿਹੜੀ ਇਹਨਾਂ ਨੇ ਐਡੀ ਵੱਡੀ ਗੱਲ ਕਹਿ ਦਿੱਤੀ ਜਾਂ ਨਹੀਂ ਕੀਤੀ ਸੀ। ਸੋ ਉਹਦੇ ਚ ਮੈਂ ਤੁਹਾਡੇ ਲਈ ਸਾਡਾ ਦੱਸਣਾ ਬੜਾ ਜ਼ਰੂਰੀ ਬਣਦਾ ਹੈ, ਸੀ ਟੀਵੀ ਦਾ ਪੱਖ ਵੀ ਬਣ ਦੱਸ ਦਈਏ ਕਿਉਂਕਿ ਜਦੋਂ ਮੀਡੀਆ ਸਾਡਾ ਫਰਜ਼ ਹੈ ਦੋਨੋਂ ਪੱਖ ਦੱਸ ਦਈਏ। ਸੀ ਟੀਵੀ ਨੇ ਆਪਣੀ ਗਲਤੀ ਮੰਨੀ, ਉਹਨਾਂ ਨੇ ਕਿਹਾ ਕਿ ਜੀ ਅਸੀਂ ਗਲਤੀ ਕੀਤੀ, ਉਸ ਲਈ ਮਾਫ਼ੀ ਵੀ ਮੰਗੀ। ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਇੱਕ ਬ੍ਰੌਡਕਾਸਟ ਕੀਤੀ ਸੀਗੀ, ਇੱਕ ਕਮੈਂਟ ਜਿਹੜਾ ਕਿ ਪੀਅਰ ਪੋਲੀਵ ਸਾਹਿਬ ਦਾ ਪੇਸ਼ ਕੀਤਾ ਸੀਗਾ, ਸੋ ਦੈਟ ਵਾਸ ਟੇਕਨ ਆਊਟ ਆਫ ਕੰਟੈਕਸਟ। ਇਹ ਮੰਨ ਲਿਆ ਕੈਨੇਡਾ ਦੇ ਸਭ ਤੋਂ ਵੱਡੇ ਮੀਡੀਆ ਨੇ ਕਿ ਗਲਤੀ ਹੋਈ ਹੈ, ਉਹਦੇ ਨਾਲ ਕੀ ਹੋਇਆ ਕਿ ਜਿਹੜਾ ਇੰਪ੍ਰੈਸ਼ਨ ਹੈ ਉਹ ਬੜਾ ਗਲਤ ਗਿਆ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਮਿਸ ਹੋਈ ਕਿੱਦਾਂ ਐਡੀ ਵੱਡੀ ਗਲਤੀ। ਉਹਨਾਂ ਨੇ ਕਿਹਾ ਇਹ ਜਿਹੜੀ ਐਡੀ ਵੱਡੀ ਗਲਤੀ ਹੋਈ ਹੈ ਉਹ ਐਡੀਟਿੰਗ ਪ੍ਰੋਸੈਸ ਦੇ ਅੰਡਰ ਹੋਈ ਹੈ। ਸੋ ਉਹਨਾਂ ਨੇ ਮਾਫ਼ੀ ਮੰਗੀ ਔਰ ਉਹਨਾਂ ਨੇ ਜਿਹੜੀ ਉਹਨਾਂ ਨੇ ਜੋ ਉਹਨਾਂ ਨੇ ਲਾਈਨ ਬੋਲੀ ਹੈ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ। ਉਹਨਾਂ ਨੇ ਕਿਹਾ ਕਿ ਅ ਮਿਸਅੰਡਰਸਟੈਂਡਿੰਗ ਡਿਊਰਿੰਗ ਐਡੀਟਿੰਗ ਪ੍ਰੋਸੈਸ ਰਿਜ਼ਲਟਡ ਇਨ ਦਿਸ ਮਿਸ ਰਿਪ੍ਰੈਜੈਂਟੇਸ਼ਨ। ਸੋ ਬਿਲਕੁਲ ਮੰਨ ਲਿਆ ਉਹਨਾਂ ਨੇ ਸੀ ਟੀਵੀ ਨੇ ਕਿ ਮਿਸ ਰਿਪ੍ਰੈਜੈਂਟੇਸ਼ਨ ਕੀਤੀ ਹੈ। ਨਾਲ ਉਹਨਾਂ ਨੇ ਕਿਹਾ ਵੀ ਅਪੋਲੋਜਾਈਜ਼ ਟੂ ਮਿਸਟਰ ਪੋਲੀਐਫ ਔਰ ਕੰਜ਼ਰਵੇਟਿਵ ਪਾਰਟੀ ਤੋਂ ਵੀ ਬੈੱਲ ਮੀਡੀਆ ਨੇ ਮਾਫ਼ੀ ਮੰਗੀ ਔਰ ਉਹਨਾਂ ਨੇ ਕਿਹਾ ਕਿ ਅਸੀਂ ਰਿਗਰੈਟ ਕਰਦੇ ਹਾਂ ਕਿ ਰਿਪੋਰਟ ਜਿਹੜੀ ਹੈ ਏਅਰ ਤੇ ਜਿਸ ਤਰੀਕੇ ਦੇ ਨਾਲ ਚਲੀ ਗਈ ਹੈ। ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਨਿਊਜ਼ ਐਂਕਰ ਨੇ ਸੀ ਟੀਵੀ ਦੇ ਓਮਾਰ ਸਚਤੀਨਾ, ਉਹਨਾਂ ਦੇ ਬੜੇ ਮਸ਼ਹੂਰ ਲੀਡਿੰਗ ਐਂਕਰ ਨੇ, ਉਹਨਾਂ ਨੇ ਵੀ ਉਸ ਰਾਤ ਜਿਹੜੀ ਹੈ ਉਹ ਫਿਰ ਬ੍ਰੌਡ ਵੈਬਸਾਈਟ ਦੇ ਉੱਤੇ ਇਹ ਜਾ ਕੇ ਉਹਨਾਂ ਨੇ ਮਾਫ਼ੀ ਮੰਗੀ ਹੈ। ਸੋ ਲੇਕਿਨ ਮੈਨੂੰ ਲੱਗ ਰਿਹਾ ਹੈ ਕਿ ਉਹ ਜਿਹੜੇ ਕੰਜ਼ਰਵੇਟਿਵ ਪਾਰਟੀ ਵਾਲੇ ਉਹ ਕਹਿੰਦੇ ਜੀ ਇਹ ਸੋ ਕਾਲਡ ਅਪੋਲੋਜੀ ਹੈ, ਇਹ ਇੰਨਾ ਕੋਈ ਸਿੰਪਲ ਕੰਮ ਨਹੀਂ ਸੀਗਾ ਜੋ ਤੁਸੀਂ ਮਿਸਅੰਡਰਸਟੈਂਡਿੰਗ ਕਹਿ ਕੇ ਜਾਂ ਮਾਫ਼ੀ ਮੰਗ ਕੇ ਇਸ ਮਾਮਲੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਉਹਨਾਂ ਨੇ ਕਿਹਾ ਕਿ ਪੂਰੀ ਤਰ੍ਹਾਂ ਐਕਸਪਲੀਸਿਟਲੀ ਦੱਸਣ ਕਿ ਕਿਉਂ ਕੀਤਾ ਉਹਨਾਂ ਨੇ, ਔਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਹੀ ਨਹੀਂ ਕੰਜ਼ਰਵੇਟਿਵ ਪਾਰਟੀ ਦੇ MPs ਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਹ ਇਸ ਜਿਹੜਾ ਕੈਨੇਡਾ ਦਾ ਸਭ ਤੋਂ ਵੱਡਾ ਮੀਡੀਆ ਬੈੱਲ ਮੀਡੀਆ ਸੀ ਟੀਵੀ ਨਿਊਜ਼ ਉਹਦੇ ਨਾਲ ਜਾਂ ਉਹਦੇ ਕਿਸੇ ਵੀ ਪੱਤਰਕਾਰ ਦੇ ਨਾਲ ਹੁਣ ਅਸੀਂ ਗੱਲ ਵੀ ਨਹੀਂ ਕਰਨੀ ਹੈ। ਸੋ ਇਹ ਮਾਮਲਾ ਬੜਾ ਐਸਕਲੇਟ ਹੋ ਗਿਆ। ਸੋ ਇਹਦੇ ਬਾਰੇ ਵੀ ਡਿਟੇਲ ਰਿਪੋਰਟ ਅੱਗੇ ਚੱਲ ਕੇ ਪੇਸ਼ ਕਰਾਂਗੇ। ਕਾਲਰ ਵੀ ਨਾਲ ਜੁੜ ਗਏ ਨੇ, ਵਿਰਕ ਸਾਹਿਬ ਜੀ ਨੇ, ਹਿਰੇਨ ਜੀ ਨੇ, ਸਾਰਿਆਂ ਨਾਲ ਗੱਲ ਕਰਾਂਗੇ, ਲੇਕਿਨ ਇਸ ਸਮੇਂ ਰਿਕਾਰਡਡ ਬ੍ਰੇਕ ਦਾ ਮੈਨੂੰ ਇਸ਼ਾਰਾ ਹੈ।
Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜਮੋਹਨ ਦਾ ਵਰਣਨ ਕਰਦੇ ਹਨ
ਕ੍ਰਿਮੀਨਲ ਲਾਅ ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ ਇਸ ਹੱਕ ਨੂੰ ਗੁਆ ਨਾ ਦਿਓ ਕਾਲ ਯੂਰ ਓਨ ਲਾਇਰ ਜ਼ਰੂਰੀਆ ਫੋਨ ਕਾਲ ਅਵੇ
ਇੰਗਲੈਂਡ ਤੋਂ ਵਕਾਲਤ ਪਾਸ ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜਮੋਹਨ ਆਫ ਬ੍ਰਿਜਮੋਹਨ ਐਂਡ ਐਸੋਸੀਏਟਸ ਫੋਨ 416-994-8989 416-994-8989 ਵਕੀਲ ਬ੍ਰਿਜਮੋਹਨ
ਓਏ ਮੈਂ ਤੁਹਾਨੂੰ ਪਹਿਚਾਣਦਾ
ਕਿਉਂ ਨਹੀਂ ਪਹਿਚਾਣੋਗੇ ਇਹ ਉਹ ਧੁਨ ਹੈ ਜੋ ਅਕਾਊਂਟਸ ਮੋਰਗੇਜਸ ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ
ICICI ਬੈਂਕ ਕੈਨੇਡਾ ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਓਟਵਾ ਤੇ ਜ਼ਰੂਰ ਆਓ
You are listening to WTOR 770 AM, Youngstown, Toronto.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ ਅਲਬਰਟਾ ਅਤੇ BC ਵਿੱਚ ਉਪਲਬਧ ਹੈ ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 647-769-0241
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ 3 ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
ਇਸ ਮਹੀਨੇ ਮੇਰੀ ਸੇਵਿੰਗ $400 ਹੋਈ ਹੈ
ਮੇਰੀ ਸੇਵਿੰਗ $350
ਮੇਰੀ ਸੇਵਿੰਗ ਸਿਰਫ $100
ਔਰ ਮੇਰੀ ਸੇਵਿੰਗ ਸਭ ਤੋਂ ਜ਼ਿਆਦਾ ਹੋਈ ਹੈ ਮੈਨੇ ਸੇਵ ਕੀਏ 1775 ਡਾਲਰ
ਕਿਆ ਚਮਤਕਾਰ ਕੀਆ ਮੁਝੇ ਵੀ ਗੁਰ ਸਿਖਾਓ ਨਾ
ਭਾਈ ਬਾਤ ਸਾਦਾ ਸੀ ਹੈ ਹਮਾਰੇ ਪਾਸ 2 ਗਾੜੀਆਂ ਔਰ 1 ਘਰ ਹੈ ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ ਔਰ ਇਹ ਜਾਦੂ ਕੀਆ ਹੈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ ਨੇ ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ ਟਰਮ ਐਂਡ ਕੰਡੀਸ਼ਨ ਅਪਲਾਈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ 647-290-3773
ਚੌਥ ਕਾ ਤਿਉਹਾਰ ਹੈ ਔਰ ਇਸ ਖੁਸ਼ੀਓ ਭਰੇ ਮੌਕੇ ਪਰ ਸਟੈਂਡਰਡ ਸਵੀਟਸ ਔਰ ਰੈਸਟੋਰੈਂਟ ਮਾਲਟਨ ਆਪਕੇ ਲਿਏ ਲੇਕਰ ਆਏ ਹੈ ਖਾਸ ਪੇਨੀਆਂ ਪੂਰੇ GTA ਮੇ ਮਸ਼ਹੂਰ ਹੈ ਹਮਾਰੀ ਸਪੈਸ਼ਲ ਪੇਨੀਆਂ ਹੋਲਸੇਲ ਰੇਟ ਪਰ ਪਰਫੈਕਟ ਆਪਕੇ ਪਿਆਰ ਕੋ ਸੈਲੀਬ੍ਰੇਟ ਕਰਨੇ ਕੇ ਲਿਏ ਇਸੀ ਕੇ ਸਾਥ ਕਰਵਾ ਚੌਥ ਕੀ ਥਾਲੀ ਸਾਰਾ ਸਮਾਨ ਔਰ ਮਿਠਾਈਆਂ ਆਪਕੋ ਬਹੁਤ ਹੀ ਅੱਛੇ ਰੇਟ ਪਰ ਮਿਲੇਂਗੇ ਤੋ ਦੇਰ ਕਿਸ ਬਾਤ ਕੀ ਕਾਲ ਕੀਜੀਏ ਦਵਿੰਦਰ ਜੀ ਕੋ 416-888-6725 ਪਰ 416-888-6725 ਪਰ ਯਾ ਫਿਰ ਆਈਏ ਹਮੇ ਵਿਜ਼ਿਟ ਕਰੇ ਏਅਰਪੋਰਟ ਔਰ ਡੈਰੀ ਪਰ 2877 ਡੈਰੀ ਰੋਡ ਈਸਟ ਮਿਸੀਸਾਗਾ ਇਸ ਕਰਵਾ ਚੌਥ ਸਟੈਂਡਰਡ ਸਵੀਟ ਸੇ ਮਨਾਏ ਆਪਣੇ ਰਿਸ਼ਤੇ ਕੋ ਔਰ ਵੀ ਖਾਸ ਪੂਰੇ GTA ਮੇ ਬੈਸਟ ਕੁਆਲਿਟੀ ਬੈਸਟ ਪ੍ਰਾਈਸਿਸ
ਹੁਣ ਆਪਣਾ ਘਰ ਖਰੀਦਣ ਦਾ ਸਭ ਤੋਂ ਸਹੀ ਸਮੇਂ ਹੈ ਵੁੱਡਸਟਾਕ ਦੇ ਸਭ ਤੋਂ ਸਫਲ ਮਾਸਟਰ ਪਲਾਨਡ ਕਮਿਊਨਿਟੀ ਹਾਰਟਵੁੱਡ ਬਾਈ ਕੈਸ਼ੇ ਵਿੱਚ ਜੋ ਕਿ ਲੋ 600 ਤੋਂ ਸ਼ੁਰੂ ਹੁੰਦਾ ਆ ਅਵਾਰਡ ਵਿਨਿੰਗ ਬਿਲਡਰ ਕੈਸ਼ੇ ਹੋਮਸ ਤੁਹਾਨੂੰ ਇਨਵਾਈਟ ਕਰਦੇ ਨੇ ਫਾਲ ਸੇਵਿੰਗ ਇਵੈਂਟ ਦੇ ਵਿੱਚ ਜੋ ਕਿ October 5 ਨੂੰ ਕੈਂਬਰਿਜ ਨਿਊ ਹੋਮ ਸੈਂਟਰ ਵਿੱਚ 11 ਵਜੇ ਹੋਵੇਗਾ ਇਸ ਦਿਨ ਤੁਸੀਂ ਐਡਵਾਂਟੇਜ ਲੈ ਸਕਦੇ ਹੋ ਇਨਕ੍ਰੈਡੀਬਲ 1 day ਓਨਲੀ ਇਨਸੈਂਟਿਵ ਦੀ ਜਿਵੇਂ ਕਿ ਕੈਪਡ ਕਲੋਜ਼ਿੰਗ ਕਾਸਟ 0 ਡਿਵੈਲਪਮੈਂਟ ਚਾਰਜਸ
flexible deposit structure, design studio dollars and many more.
Naya kar khareedan da bahut hi vadiya mauka hatho jaan na do.
Zyada jankari liye visit karo cashierwoodstock.com. That is cashierwoodstock.com.
मेरा मिशन
है यूएन के क्लाइमेट गोल्स को एडवांस करना,
ग्लोबल लिंक्स क्रिएट करना,
टेक्नोलॉजी नो ग्लोबल लैंग्वेज बनाना।
एल्बोमा यूनिवर्सिटी स्पेशल मिशन हुन ब्रैम्पटन विच। एल्बोमा यूनिवर्सिटी एक वेलकमिंग, इंक्लूसिव, सेफ ते रिस्पेक्टफुल लर्निंग कम्युनिटी बनाने की कमिटमेंट है। एक एहो जिहा इंस्टीट्यूशन जो स्टूडेंट्स, स्टाफ ते विजिटर्स नूं दुनिया दे हर हिस्से तों सिखण दा मौका दिंदा है। यही है जो एल्बोमा यूनिवर्सिटी नूं स्पेशल बनाउंदा है। तुहाडा स्पेशल मिशन की है, इह जानण लई अज ही विजिट करो elgomau.ca ते।
दिस एड फॉर फिज़ इज ओनली 25 सेकंड्स लॉन्ग, बट वी हैड टू पे फॉर 30। दोज़ लेफ्ट ओवर 5 सेकंड्स शुडन्ट जस्ट डिसअपीयर, राइट? इट्स काइंड ऑफ लाइक व्हाट हैपेंस टू योर अनयूज्ड मोबाइल डेटा एट द एंड ऑफ ईच मंथ। Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
From we left our home to this is our new home. From we were born there to we want to grow old here. From finding my way to knowing my way. We're ready to help you get there. Get started with a TD New to Canada banking package. Learn more at td.com/newtocanada. Conditions apply. Limited time offer. TD, ready for you.
Homeowner, ye gal zara dhyan naal suno. Je tusi apne ghar nu, living space nu ਵੱਡਾ ਕਰਨਾ ਚਾਹੁੰਦੇ ਹੋ ਜਾਂ ਫਿਰ ਬਿਊਟੀਫੁਲ ਬਣਾਉਣਾ ਚਾਹੁੰਦੇ ਹੋ ਤੇ ਇੱਕੋ ਹੀ ਨਾਮ ਯਾਦ ਰੱਖੋ, ਆਰ ਕੇ ਰੈਨੋਵੇਸ਼ਨ। ਕੰਮ ਭਾਵੇਂ ਇੰਟੀਰੀਅਰ ਹੋਵੇ ਜਾਂ ਐਕਸਟੀਰੀਅਰ, ਆਰ ਕੇ ਰੈਨੋਵੇਸ਼ਨ ਵਾਲੇ ਸਪੈਸ਼ਲਾਈਜ਼ ਕਰਦੇ ਨੇ। ਇਹਨਾਂ ਦੀ ਐਕਸਪੀਰੀਅੰਸ ਟੀਮ ਤੁਹਾਡੇ ਸਾਰੇ ਕੰਮ, ਪਲੇਨ ਕੰਕਰੀਟ, ਐਗਰੀਗ੍ਰੇਟ ਕੰਕਰੀਟ, ਸਟੈਂਪਿੰਗ, ਸਟੱਕੋ, ਜਾਂ ਬਣਾਉਣਾ ਹੋਵੇ ਡਰਾਈਵਵੇ, ਪੈਟੀਓ, ਸਾਈਡਵਾਕ, ਕਰਾਣੀ ਹੋਵੇ ਵਾਟਰਪਰੂਫਿੰਗ, ਬਾਥਰੂਮ ਰੈਨੋਵੇਸ਼ਨ, ਨਵੀਂ ਲੀਗਲ ਬੇਸਮੈਂਟ, ਤੇ ਕਾਲ ਕਰੋ ਆਰ ਕੇ ਰੈਨੋਵੇਸ਼ਨ ਤੇ ਰਾਜਾ ਜੀ ਨੂੰ 647-309-1986। ਟ੍ਰਾਂਸਫਾਰਮ ਯੋਰ ਪ੍ਰੋਪਰਟੀ ਇੰਟੂ ਮਾਸਟਰ ਪੀਸ ਵਿਦ ਆਰ ਕੇ ਰੈਨੋਵੇਸ਼ਨ। ਕਾਲ ਰਾਜਾ ਜੀ 647-309-1986 647-309-1986।
ब्रेड बोले तो ओनली हार्वेस्ट गोल्ड ब्रेड, क्योंकि इसे एक ब्रेड लोफ में मिलेगा हलवा, उपमा, पकोड़ा, चाट, कटलेट, पुडिंग, पिज्जा, चटनी, सैंडविच, भुर्जी, इडली, डोसा, मसाला टोस्ट, बॉम्बे टोस्ट, चिली चीज टोस्ट, शाही टुकड़ा, कबाब, मंचूरियन, बोंडा, टिक्की और ऑमलेट। याद रखिए, हार्वेस्ट गोल्ड ब्रेड फॉर एवरी देसी क्रेविंग। हार्वेस्ट गोल्ड के व्हाइट या होल व्हीट सैंडविच ब्रेड अब मिलेंगे सेलेक्ट ग्रोसरी स्टोर्स में अक्रॉस ऑन्टारियो लिमिटेड टाइम के लिए।
ਹੁਣ ਗੱਲ ਕਰਦੇ ਹੈਗੇ ਆਲਵੇ ਰੂਫਰ ਦੀ। ਆਲਵੇ ਰੂਫਰ, ਜੇ ਤੁਸੀਂ ਆਪਣੇ ਘਰ ਦੇ ਵਿੱਚ ਜਾਂ ਬਿਜ਼ਨਸ ਅਦਾਰੇ ਦੇ ਉੱਤੇ ਰੂਫਿੰਗ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਆਲਵੇ ਰੂਫਰ ਦੇ ਉੱਤੇ ਸੰਪਰਕ ਕਰ ਲਓ। 10 ਸਾਲ ਦੀ ਰਿਟਰਨ ਵਾਰੰਟੀ ਦਿੰਦੇ ਨੇ, 10 ਸਾਲ ਦੀ ਰਿਟਰਨ ਵਾਰੰਟੀ ਤੁਹਾਨੂੰ ਮਿਲੇਗੀ ਲੇਬਰ ਦੀ। ਇਸ ਤੋਂ ਇਲਾਵਾ ਸਪੈਸ਼ਲਾਈਜੇਸ਼ਨ ਇਹਨਾਂ ਦੀ ਰੈਜੀਡੈਂਸ਼ੀਅਲ ਔਰ ਕਮਰਸ਼ੀਅਲ ਦੋਨਾਂ ਦੇ ਵਿੱਚ ਹੈਗੀ ਆ। ਫਲੈਟ ਰੂਫ, ਸ਼ਿੰਗਲ ਰੂਫ, ਮੈਟਲ ਰੂਫ ਪਾਉਣਾ ਚਾਹੁੰਦੇ ਹੈਗੇ ਹੋ, ਪੂਰੀ ਤਰ੍ਹਾਂ ਇੰਸ਼ਿਓਰਡ ਇਹਨਾਂ ਦਾ ਸਟਾਫ ਹੈ, ਟ੍ਰੇਨਡ ਸਟਾਫ ਹੈਗਾ, ਓਨਟੈਰੀਓ ਸੇਫਟੀ ਸਰਟੀਫਾਈਡ ਸਟਾਫ ਦਾ ਇਸਤੇਮਾਲ ਕਰਦੇ ਨੇ। ਆਲਵੇ ਰੂਫਰ ਦਾ ਨੰਬਰ ਨੋਟ ਕਰ ਲਓ, 647-505-0943।
एप्पल बी कॉलेज के सारे स्टूडेंट्स को एनकरेज किया जाता है कि चीजों को डिफरेंटली देखें एंड नई अपॉर्चुनिटीज को एम्ब्रेस करें। फैसिनेटिंग माइंड्स हैव फैसिनेटिंग स्टोरीज। अगर आप भी अपनी कहानी लिखने के लिए तैयार है तो एप्पल बी कॉलेज के इन पर्सन ओपन हाउस को अटेंड करें सैटरडे अक्टूबर 19 एंड सैटरडे अक्टूबर 26 फ्रॉम 10 AM टू 2 PM। Oakville में लोकेटेड एप्पल बी कॉलेज कनाडा का वन ऑफ द लीडिंग इंडिपेंडेंट स्कूल है फॉर स्टूडेंट्स फ्रॉम ग्रेड 7 to 12। ओपन हाउस की और जानकारी के लिए विजिट करें applebee.on.ca, दैट इज applebee.on.ca।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਤੁਸੀਂ ਸੁਣ ਰਹੇ ਰੇਡੀਓ ਵਾਈ ਸਾਊਥ ਏਸ਼ੀਅਨ ਪਰਲਸ ਪ੍ਰਾਈਮ ਟਾਈਮ। ਸਾਡੇ ਨਾਲ ਜੁੜ ਚੁੱਕੇ ਨੇ ਸੌਰਵ ਚੱਡਾ ਜੀ, ਇੰਸ਼ੋਰੈਂਸ ਐਂਡ ਇਨਵੈਸਟਮੈਂਟ ਬ੍ਰੋਕਰ ਐਂਡ ਮੈਨੇਜਿੰਗ ਡਾਇਰੈਕਟਰ, ਪ੍ਰੈਜ਼ੀਡੈਂਸ਼ੀਅਲ ਲਾਈਫ ਐਂਡ ਫਾਊਂਡਰ ਆਫ setmypolicy.com. A very warm welcome to Radio Wire, Saurabh ji.
Welcome ji, Saurabh ji, ki hal chal hai? Chadda sahab, welcome, ki hal hai, theek hai?
Ji, Yudhvir ji, bahut badhiya, sade sare listeners nu namaskar, sat sri akal aur adab.
Namaskar, sat sri akal, adab. Aaj assi gal karde haan. Kal na, main dekh reha si ga ke ik cheez main badi interesting kal pad reha si aur mainu lag reha ke aaj tusi vi ohde bare gal karna chahunde ho. ਤੇ ਜਿਹੜਾ ਜਿਹੜਾ ਪੈਸਾ ਹੁੰਦਾ ਨਾ ਸਰ, ਕਿ ਅਸੀਂ ਸਾਰੇ ਚਾਹੁੰਦੇ ਹਾਂ ਵੀ ਅੱਜ ਮੈਂ ਸਵੇਰੇ ਵੀ ਗੱਲ ਕਰ ਰਿਹਾ ਸੀ, ਚਲੋ ਆਪਣਾ ਦਾਲ ਫੁਲਕਾ ਚੱਲਣ ਜੋਗਾ ਹੋ ਜਾਵੇ ਇੱਕ ਲੈਵਲ ਤੱਕ, ਤੇ ਸਾਨੂੰ ਚਾਹੀਦਾ ਪੈਸਾ, ਬਟ ਕਿਤੇ ਨਾ ਕਿਤੇ ਪੈਸਾ ਇੱਕ ਐਸੀ ਹੱਦ ਵੀ ਆ ਜਾਂਦੀ ਹੈ ਕਿ ਇਟ ਬਿਕਮਸ ਕਾਊਂਟਰ ਪ੍ਰੋਡਕਟਿਵ. ਐਕਸਟਰਾ ਜ਼ੀਰੋ ਜ਼ਰੂਰ ਹੁੰਦੇ ਆ ਪਰ ਉਹਦੇ ਨਾਲ ਸਾਡਾ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੁੰਦਾ ਹੈ. ਸੋ ਮੈਂ ਚਾਹਾਂਗਾ ਕਿ ਜ਼ਰਾ ਇਹਨੂੰ ਐਕਸਪਲੇਨ ਕਰੋ, ਦੋ ਚੀਜ਼ਾਂ ਤੁਸੀਂ ਦੱਸਣੀਆਂ, ਇੱਕ ਤੇ ਇਹ ਵਾਕਈ ਹੁੰਦਾ ਹੈ ਨਹੀਂ ਹੁੰਦਾ, ਕੀ ਹੁੰਦਾ ਹੈ, ਕਿ ਪੈਸਾ ਇੱਕ ਹੱਦ ਤੱਕ ਤਾਂ ਠੀਕ ਹੈ, ਉਸ ਤੋਂ ਜ਼ਿਆਦਾ ਨੁਕਸਾਨ ਕਰਦਾ, ਪਰ ਅਸਲ ਗੱਲ ਇਹ ਵੀ ਦੱਸੋ ਉਹ ਪਤਾ ਕਿੱਦਾਂ ਲੱਗਦਾ ਹੈ. ਬੰਦਾ ਤੇ ਫਿਰ ਕਹਿੰਦਾ ਜੀ ਨਹੀਂ ਹਜੇ ਤਾਂ ਪੈਸੇ ਹੋਰ ਚਾਹੀਦੇ ਨੇ, ਉਹ ਪਤਾ ਕਿੱਥੇ ਜਾ ਕੇ ਲੱਗਦਾ ਕਿ ਭਾਈ ਸਾਹਿਬ ਇੰਨੇ ਕੁ ਪੈਸੇ ਬਹੁਤ ਨੇ, ਹੁਣ ਇਸ ਤੋਂ ਜ਼ਿਆਦਾ ਕਾਊਂਟਰ ਪ੍ਰੋਡਕਟਿਵ ਨੇ, ਪੈਸਾ ਹੋਰ ਨਾ ਦੌੜੋ ਨਾ ਇਹਦੇ ਪਿੱਛੇ ਬਹੁਤਾ. ਇਹ ਜਰਾ ਐਕਸਪਲੇਨ ਕਰੋ. ਨੰਬਰ ਤੁਹਾਡਾ ਪਹਿਲਾਂ ਦੱਸਵਾਂ, 416-350-55. ਔਰ ਮੈਂ ਇੱਕ ਗੱਲ ਜ਼ਰੂਰ ਬੜੇ ਭਰੋਸੇ ਨਾਲ ਕਹਿ ਸਕਦਾ ਹਾਂ, ਕਿਉਂਕਿ ਮੈਨੂੰ ਇਹਨਾਂ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਦਾ, ਕਿ ਜੇ ਤੁਸੀਂ ਇਹਨਾਂ ਕੋਲ ਗਏ, ਠੀਕ ਹੈ, ਜੇ ਤੁਸੀਂ ਚੱਡਾ ਸਾਹਿਬ ਕੋਲ ਗਏ, ਜੇ ਤਾਂ ਤੁਸੀਂ ਇਹਨਾਂ ਨੂੰ ਲੱਗਾ ਕਿ ਨਹੀਂ ਤੁਹਾਨੂੰ ਥੋੜੇ ਜਿਹੇ ਪੈਸੇ ਹੋਰ ਭਾਈ ਸੇਵ ਕਰਨੇ ਚਾਹੀਦੇ ਆ, ਬਚਾਉਣੇ ਚਾਹੀਦੇ ਆ, ਫਿਰ ਤੇ ਤੁਹਾਨੂੰ ਕਹਿਣਗੇ ਕਿ ਆਹ ਸਟ੍ਰੈਟਜੀ ਇਖਤਿਆਰ ਕਰ ਲਓ. ਜੇ ਚੱਡਾ ਸਾਹਿਬ ਨੂੰ ਇਹ ਲੱਗਾ ਕਿ ਭਾਈ ਸਾਹਿਬ ਤੁਹਾਡੇ ਕੋਲ ਤਾਂ ਪੈਸੇ ਪਹਿਲਾਂ ਹੀ ਬਹੁਤ ਨੇ, ਤੁਹਾਡੇ ਕੋਲ ਤੇ ਪੈਸੇ ਪਹਿਲਾਂ ਹੀ ਬਹੁਤ ਨੇ, ਤੁਸੀਂ ਹੁਣ ਹੋਰ ਪੈਸੇ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ, ਇਹ ਫਿਰ ਉਹ ਵੀ ਕਹਿ ਦੇਣਗੇ ਵੀ ਇਹ ਕਾਊਂਟਰ ਪ੍ਰੋਡਕਟਿਵ ਜਿਹੜਾ ਅੱਜ ਇਹਨਾਂ ਨੇ ਐਕਸਪਲੇਨ ਕਰਨਾ ਮੈਨੂੰ ਸਾਰਿਆਂ ਨੂੰ, ਸਾਨੂੰ ਸਾਰਿਆਂ ਨੂੰ ਵੀ ਇਹ ਇਸ ਤੋਂ ਜ਼ਿਆਦਾ ਪੈਸਾ ਵੀ ਕਾਊਂਟਰ ਪ੍ਰੋਡਕਟਿਵ ਹੈ, ਖੁਸ਼ੀ ਨਹੀਂ ਦੇਗਾ, ਨੁਕਸਾਨ ਜ਼ਿਆਦਾ ਦੇ ਦੇਗਾ. ਔਰ ਜੇ ਤੁਹਾਡਾ ਕੇਸ ਵੀ ਐਸਾ ਆ ਤੇ ਇਹਨਾਂ ਨੇ ਆਪਣੇ ਪੈਸੇ ਬਣਾਉਣ ਦੀ ਗੱਲ ਨਹੀਂ ਕਰਨੀ ਕਿ ਜੀ ਮੈਂ ਆਪਣੇ ਚਾਰ ਪੈਸੇ ਬਣਾ ਲਾ ਇਹਨਾਂ ਨੂੰ ਚੱਕਰਾਂ ਚ ਲਿਜਾ ਜਾਂ, ਨਹੀਂ, ਕਿਉਂ ਚੱਡਾ ਸਾਹਿਬ ਇੱਦਾਂ ਹੀ ਕਰੋਗੇ ਕਿ ਨਹੀਂ ਕਰੋਗੇ, ਅੱਜ ਖੁੱਲ ਕੇ ਆਉਂਦੀ ਹੈ ਰਿਪੋਰਟ ਪਹਿਲਾਂ ਸਾਰੀ ਗੱਲ ਜਿਹੜਾ ਡਿਟੇਲ ਐਕਸਪਲੇਨ ਕਰੋਗੇ ਸਾਰੀ.
100% ਯੁਧਵੀਰ ਜੀ, ਦੇਖੋ ਕੁਐਸਚਨ ਹੈਗਾ ਕਿ ਜਿਹੜਾ ਤੁਸੀਂ ਪੁੱਛਿਆ ਕਿ ਬਈ ਕਿਸ ਪੁਆਇੰਟ ਤੇ ਆ ਕੇ, ਜਾਂ ਕਈ ਵਾਰ ਪੁਆਇੰਟ ਆ ਚੁੱਕੇ ਹੁੰਦੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਕਾਊਂਟਰ ਪ੍ਰੋਡਕਟਿਵ ਹੋ ਚੁੱਕਾ. ਉਹ ਕੁਛ ਐਗਜ਼ਾਮਪਲਸ ਲਵਾਂਗੇ ਔਰ ਅਸੀਂ ਆਪਣੇ ਆਪ ਨੂੰ ਕੰਪੇਅਰ ਕਰਾਂਗੇ, ਦੇਖਾਂਗੇ ਕਿਆ ਸਾਨੂੰ ਐਪਲੀਕੇਬਲ ਹੈਗੀਆਂ ਚੀਜ਼ਾਂ ਕਿ ਨਹੀਂ ਹੈਗੀਆਂ. ਇਨ ਸ਼ੋਰਟ ਦੇ ਵਿੱਚ ਉਹ ਕਾਊਂਟਰ ਪ੍ਰੋਡਕਟਿਵ ਉਦੋਂ ਹੋ ਜਾਂਦਾ ਜਦੋਂ ਤੁਹਾਡੀਆਂ ਆਪਣੀਆਂ ਵੈਲਿਊਜ਼ ਜਿਹੜੀਆਂ ਹੈਗੀਆਂ ਨਾ ਮਿਸ ਅਲਾਈਨਡ ਹੋ ਚੁੱਕੀਆਂ. ਇਹਨੂੰ ਬੜਾ ਇੱਕ ਇੱਕ ਵਰਡ ਨੂੰ ਜੇ ਕੋਸ਼ਿਸ਼ ਕਰਨਾ ਆਪਣੇ ਨਾਲ ਥੋੜਾ ਜਿਹਾ ਆਪਣੀ ਪਰਸਨਲ ਲਾਈਫ ਨਾਲ ਕੰਪੇਅਰ ਕਰਕੇ ਇਸ ਚੀਜ਼ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਨੀ ਹੈ. ਜਦੋਂ ਸਾਡੀਆਂ ਵੈਲਿਊਜ਼ ਮਿਸ ਅਲਾਈਨਡ ਹੋ ਜਾਂਦੀਆਂ ਉਹ ਦਿਨ ਤੋਂ ਕਾਊਂਟਰ ਪ੍ਰੋਡਕਸ਼ਨ ਜਿਹੜੀ ਆ ਸ਼ੁਰੂ ਹੋ ਗਿਆ, ਕਾਊਂਟਰ ਪ੍ਰੋਡਕਟਿਵ ਹੋ ਗਿਆ, ਮਤਲਬ ਉਹ ਦੂਸਰਾ ਟਰੈਕ ਸ਼ੁਰੂ ਹੋ ਗਿਆ. ਸਿੰਪਲ ਦਾ ਗੱਲ ਕਰ ਦਿੰਦਾ, ਜਿਹੜੀ ਵੈਲਥ ਹੈ ਇਹ ਇੱਕ ਸਮਝ ਲਓ ਇਹਨੂੰ ਕੀ ਐਗਜ਼ਾਮਪਲ, ਇੱਕ ਰੋਡ ਹੈ, ਇੱਕ ਰਿਵਰ ਹੈਗੀ ਹੈ, ਠੀਕ ਹੈ, ਹੈਪੀਨੈਸ ਇੱਕ ਹੋਰ ਰਿਵਰ ਹੈ, ਇਹ ਦੋ ਰਿਵਰਸ ਹੈਗੀਆਂ, ਇਹਨਾਂ ਦੋਨਾਂ ਨੂੰ ਮਰਜ ਕਰਨਾ ਚਾਹੀਦਾ ਸੀਗਾ ਓਸ਼ਨ ਆਫ ਫੁਲਫਿਲਮੈਂਟ ਦੇ ਵਿੱਚ ਜਾ ਕੇ, ਠੀਕ ਹੈ. ਇੱਕ ਵੈਲਥ ਉਹ ਵੀ ਬੜੀ ਜ਼ਰੂਰੀ ਹੈ ਰਿਵਰ, ਔਰ ਹੈਪੀਨੈਸ ਦੀ, ਇਹ ਦੋ ਵੱਖਰੀਆਂ ਵੱਖਰੀਆਂ ਰਿਵਰ, ਇਹਨੂੰ ਮਿਕਸ ਨਹੀਂ ਕਰਨਾ, ਦੋਨੋ ਜ਼ਰੂਰੀ ਹੈ, ਹੈਪੀਨੈਸ ਜ਼ਰੂਰੀ ਹੈ ਤੇ ਵੈਲਥ ਵੀ ਜ਼ਰੂਰੀ ਹੈ, ਲੇਕਿਨ ਇਹ ਦੋਨਾਂ ਨੇ ਜਾ ਕੇ ਮਰਜ ਕਰਨਾ ਸੀਗਾ ਫੁਲਫਿਲਮੈਂਟ ਦੇ ਓਸ਼ਨ ਦੇ ਵਿੱਚ, ਲੇਕਿਨ ਅਸੀਂ ਵੈਲਥ ਦੀ ਰਿਵਰ ਦੇ ਵਿੱਚ ਹੀ ਲੱਗੇ ਰਹਿ ਗਏ 80-90 ਸਾਲ, ਕਦੀ ਮਰਜੀ ਨਹੀਂ ਹੋ ਪਾਏ, ਨਾ ਹੈਪੀਨੈਸ ਦੀ ਉਹ ਰਿਵਰ ਵੱਲ ਧਿਆਨ ਦਿੱਤਾ ਕਿ ਇੱਕ ਹੋਰ ਵੀ ਰਿਵਰ ਸੀ, ਨਾ ਹੀ ਪਤਾ ਸੀਗਾ ਕਿ ਬਈ ਅੱਗੇ ਓਸ਼ਨ ਵੀ ਅਵੇਲੇਬਲ ਹੈਗਾ. ਸਾਨੂੰ ਲੱਗਾ ਕਿ ਸਾਡੀ ਜਿਹੜੀ ਵਰਥ ਹੈ ਉਹ ਸਿਰਫ ਵੈਲਥ ਦੇ ਥਰੂ ਹੀ ਹੈਗੀ ਹੈ. ਡਸ ਦਾ ਮੀਨ ਕਿ ਵੈਲਥ ਨੂੰ ਇਗਨੋਰ ਕਰ ਦਿਓ, ਸਿਰਫ ਹੈਪੀਨੈਸ ਦੇ ਟੂਵਰਡ ਚਲੇ ਜਾਈਏ? ਉਹ ਵੀ ਸ਼ਾਇਦ ਪ੍ਰੈਕਟੀਕਲ ਨਹੀਂ ਹੈ, ਕਿਉਂਕਿ ਵੈਲਥ ਜਿਹੜੀ ਹੈ ਉਹ ਜ਼ਰੂਰੀ ਹੈ. ਪੈਸਾ ਤਾਂ ਚਾਹੀਦਾ ਹੀ ਚਾਹੀਦਾ ਹੈਗਾ, ਪੈਸੇ ਦੇ ਬਿਨਾਂ ਗੱਲ ਨਹੀਂ ਬਣਨੀ. ਜਿੰਨੇ ਵੀ ਅਸੀਂ ਅੱਜ ਤੱਕ ਟਾਕ ਸ਼ੋਅ ਕੀਤੇ ਆ, ਥਾਊਜ਼ੈਂਡ ਆਫ ਦੈਮ ਕੀਤੇ ਆ, ਯੁਧਵੀਰ ਜੀ ਇੱਕੋ ਹੀ ਸਟੋਰੀ ਹੈ, ਅਲੱਗ ਅਲੱਗ ਟੋਪਿਕ ਨਹੀਂ ਹੈਗੇ ਹਰ ਹਫ਼ਤੇ. ਜੇ 2-4-5-7 ਹਜ਼ਾਰ ਸ਼ੋਅ ਕੀਤੇ ਹੋਏ ਨੇ, ਇਵੈਂਚੁਅਲੀ ਜਿਹੜਾ ਬੰਦਾ ਸਾਰੇ ਮਟੀਰੀਅਲ ਨੂੰ ਕੰਪਾਈਲ ਕਰ ਲੇਗਾ, ਉਹ ਦੇਖੇਗਾ ਯਾਰ ਇੱਕੋ ਮੂਵੀ ਦੇ ਅਲੱਗ ਅਲੱਗ ਸੀਨਸ ਚੱਲ ਰਹੇ ਸੀਗੇ. ਉਹ ਗੱਲ ਵੱਖਰੀ, ਅਸੀਂ ਡਿਫਰੈਂਟ ਡੇ ਡਿਫਰੈਂਟ ਟਾਈਮ ਤੇ ਗੱਲ ਕਰਦੇ ਹਾਂ ਤਾਂ ਲੱਗਦਾ ਡਿਫਰੈਂਟ ਟੋਪਿਕ ਹੈ, ਪਿੱਛੇ ਫੰਡਾਮੈਂਟਲ ਸੇਮ ਹੀ ਚੱਲ ਰਿਹਾ ਹੈਗਾ. ਵੈਲਥ ਜਿੱਦਾਂ ਆਪਾਂ ਕਈ ਵਾਰ ਗੱਲ ਕੀਤੀ ਹੈ ਕਿ ਯਾਰ ਪਹਿਲੇ ਅਸੀਂ ਪੈਸੇ ਦੀ ਗੱਲ ਕਰਦੇ ਸੀਗੇ, ਹੁਣ ਆਪਾਂ ਕਈ ਵਾਰ ਗੱਲ ਕਰਦੇ ਹਾਂ ਕਿ ਜ਼ਿਆਦਾ ਵੀ ਨਫ਼ ਨਹੀਂ ਹੈ. ਉਹ ਇੱਕੋ ਹੀ ਬੁੱਕ ਦਾ ਸਮਝ ਲਓ ਪੈਰਾਗ੍ਰਾਫ ਹੈਗਾ, ਇੱਕੋ ਬੁੱਕ ਦਾ ਚੈਪਟਰ ਹੈ, ਉਹ ਅੱਗੇ ਬਸ ਫਲੋ ਹੋ ਰਿਹਾ ਕਿ ਪਹਿਲੇ ਵੈਲਥ ਕ੍ਰੀਏਟ ਕਰਨੀ ਸੀਗੀ, ਆਪਣਾ ਲਾਈਫ ਦੀ ਬੇਸਿਕ ਨੈਸੈਸਿਟੀਜ਼ ਵੀ ਟੇਕ ਕਰ ਲੈਣੀ ਸੀਗੀ, ਔਰ ਉਹਦੇ ਬਾਅਦ ਚੋਂ ਬਾਕੀ ਚੀਜ਼ਾਂ ਨੂੰ ਵੀ ਅਲਾਈਨ ਕਰਨਾ ਸੀਗਾ. ਇਹ ਚ ਪਿਕ ਐਂਡ ਚੂਜ਼ ਨਹੀਂ ਕਰਨਾ. ਪਹਿਲੇ ਮੈਂ ਕੁਝ ਪ੍ਰੀ ਕੰਡੀਸ਼ਨ ਕੀ ਕਹਿ ਰਿਹਾ, ਪਿਕ ਐਂਡ ਚੂਜ਼ ਨਹੀਂ ਕਰਨਾ. ਬੜੇ ਸਾਰੇ ਪਿਕ ਐਂਡ ਚੂਜ਼ ਕਰ ਜਾਣਗੇ, ਕੋਈ ਕਹੇਗਾ ਨਹੀਂ ਯਾਰ ਵੈਲਥ ਜ਼ਰੂਰੀ ਹੈ, ਕੋਈ ਕਹੇਗਾ ਯਾਰ ਛੱਡੋ ਪੈਸਾ ਪੁਸਾ, ਜੋਬ ਬਿਜ਼ਨਸ ਇਹ ਕਿਸ ਤਰ੍ਹਾਂ ਮੈਂ ਖੁਸ਼ ਹਾਂ ਜਿੱਦਾਂ ਵੀ ਚੱਲਦਾ ਪਿਆ ਗੁੱਡ ਇਨਫ, ਛੋਟੀਆਂ ਛੋਟੀਆਂ ਮੈਂ ਐਗਜ਼ਾਮਪਲ ਦਊਂਗਾ ਯੁੱਧਵੀਰ ਜੀ, ਜਿਹੜੀਆਂ ਮੇਰੀਆਂ ਲਾਈਫ 'ਚ ਵੀ ਸੀਗੀਆਂ, ਕਿਉਂਕਿ ਤੁਸੀਂ ਮੈਨੂੰ ਲਾਸਟ ਟਾਈਮ ਵੀ ਹਮੇਸ਼ਾ ਕਹਿੰਦੇ ਹੋ ਕਿ ਯਾਰ ਕੋਸ਼ਿਸ਼ ਕਰੋ, ਕਰੋ ਆਪਣੀਆਂ ਪਰਸਨਲ ਐਗਜ਼ਾਮਪਲਸ ਦੇ ਰਿਹਾ ਕਰੋ ਤੇ ਉਹ ਥੋੜਾ ਬੈਟਰ ਹੁੰਦਾ, ਔਰ ਜੋ ਕਿ ਮੈਂ ਪ੍ਰੈਫਰ ਵੀ ਕਰਦਾ। ਬਟ ਮੈਂ ਗੱਲ ਕਰ ਰਿਹਾ ਆਪਣੇ 20 ਦੀ, ਸ਼ੁਰੂ 'ਚ ਮੈਂ ਕਿੱਦਾਂ ਆਪਣੇ ਆਪ ਨੂੰ ਲਾਈਨ ਕਰਨ ਦੀ ਕੋਸ਼ਿਸ਼ ਕੀਤੀ ਸੀ, ਮੈਨੂੰ ਕਿੱਦਾਂ ਪਤਾ ਲੱਗਿਆ ਸੀਗਾ ਕਿ ਮੈਂ ਅੱਗੇ ਵੱਧ ਵੀ ਰਿਹਾ ਔਰ ਨਹੀਂ ਵੀ ਵੱਧ ਰਿਹਾ ਹੈਗਾ, ਮੇਰੀ ਲਾਈਫ ਆਪਣੀ ਵੀ ਹੈਗੀ ਹੈ ਕਿ ਆਪਣੀ ਨਹੀਂ ਹੈਗੀ। ਬੇਸਿਕ ਚੀਜ਼ਾਂ ਦੀ ਪਹਿਲੇ ਮੈਂ ਗੱਲ ਕਰਨਾ। ਪਹਿਲੀ ਗੱਲ, ਇਹ ਬੜੇ ਸਾਰੇ ਲੋਕ ਸ਼ਾਇਦ ਰਿਲੇਟ ਵੀ ਕਰ ਪਾਣਗੇ, ਕਿਉਂਕਿ ਜੇ ਮੇਰੇ ਨਾਲ ਹੋਇਆ ਤਾਂ ਬਾਕੀਆਂ ਨਾਲ ਵੀ ਹੋਇਆ ਹੋਏਗਾ ਜਾਂ ਹੋ ਰਿਹਾ ਹੋਏਗਾ ਜਾਂ ਅੱਗੇ ਹੋਏਗਾ। ਜਦੋਂ ਵੀ ਪਤਾ ਲੱਗਦਾ ਸੀ ਨਾ ਕਿ ਘਰ ਕੋਈ ਆ ਰਿਹਾ ਮੇਰੇ, ਮੈਂ ਗੱਲ ਕਰ ਰਿਹਾ 20 ਦੇ ਵਿੱਚ, ਕਿ ਕੋਈ ਫਰੈਂਡ ਆ ਰਿਹਾ, ਕੋਈ ਵੀ ਯੂਨੋ ਆਉਂਦਾ ਹੀ ਆ ਘਰ ਕੋਈ ਨਾ ਕੋਈ ਗੈਸਟ, ਮੈਂ ਕਹਿੰਦਾ ਫਟਾਫਟ ਯਾਰ ਘਰ ਕਲੀਨ ਕਰ ਲੈਂਦੇ ਹਾਂ, ਹਨਾ ਕੈਂਡਲਸ ਔਨ ਕਰ ਲੈਂਦੇ ਹਾਂ, ਰੂਮ ਫਰੈਸ਼ਨਰ ਵਗੈਰਾ ਯੂਜ਼ ਕਰ ਲੈਂਦੇ, ਕਿਉਂਕਿ ਗੈਸਟ ਆਉਣ ਵਾਲੇ ਆ ਨਾ, ਉਹ ਚੰਗਾ ਨਹੀਂ ਲੱਗਦਾ, ਹਨਾ। ਅੱਛਾ ਕੱਪੜੇ ਜਿਹੜੇ ਪਾਏ ਸੀ ਫਟਾਫਟ ਕੱਪੜੇ ਬਦਲ ਲਈਏ ਯਾਰ, ਘਰ ਕਿਸੇ ਨੇ ਆਉਣਾ, ਉਹਨਾਂ ਦੇ ਆਉਣ ਤੋਂ 10-15 ਮਿੰਟ ਪਹਿਲੇ ਕੱਪੜੇ ਬਦਲਨੇ। ਇਹ ਜੇ ਅਸੀਂ ਇੰਨੀ ਵੈਲਿਊ ਜਦੋਂ ਮੈਂ ਦੂਸਰਿਆਂ ਨੂੰ ਦੇ ਰਿਹਾ ਸੀਗਾ ਕਿ ਕੋਈ ਦੂਸਰਾ ਆ ਰਿਹਾ ਤਾਂ ਅੱਛੀ ਸਾਫ਼ ਸਫਾਈ ਹੋਣੀ ਚਾਹੀਦੀ ਹੈ, ਫਰੈਗਨੈਂਸ ਹੋਣੀ ਚਾਹੀਦੀ, ਮੇਰੇ ਕੱਪੜੇ ਅੱਛੇ ਹੋਣੇ ਚਾਹੀਦੇ, ਈਜ਼ੀ ਔਨ ਆਈਜ਼, ਸਭ ਕੁਝ ਜਿਹੜਾ ਹੈਗਾ ਪਲੀਜ਼ਿੰਗ ਹੋਣਾ ਚਾਹੀਦਾ। ਜੇ ਇੰਨੀ ਵੈਲਿਊ ਮੈਂ ਦੂਸਰੇ ਨੂੰ ਦੇ ਰਿਹਾ, ਜਿਹੜਾ ਵੀ ਗੈਸਟ ਆ ਰਿਹਾ, ਬੇਸ਼ੱਕ ਉਹ ਫੈਮਿਲੀ ਆ ਰਹੀ ਹੈ, ਫਰੈਂਡ ਆ ਰਿਹਾ, ਨੇਬਰ ਆ ਰਿਹਾ, ਜੋ ਵੀ ਆ ਰਿਹਾ, ਜਿਹਨੂੰ ਵੀ ਤੁਸੀਂ ਇਨਵਾਈਟ ਕੀਤਾ, ਜੇ ਅਸੀਂ ਉਹਨੂੰ ਇੰਨੀ ਵੈਲਿਊ ਦੇ ਰਹੇ ਹਾਂ, ਤਾਂ ਮੇਰਾ ਕੁਐਸਚਨ ਸੀਗਾ ਤਾਂ ਮੈਂ ਖੁਦ ਨੂੰ ਕਿਉਂ ਨਹੀਂ ਇੰਨੀ ਵੈਲਿਊ ਦਿੰਦਾ, ਮੇਰੇ ਵਾਸਤੇ ਇੰਪੋਰਟੈਂਟ ਕਿਉਂ ਨਹੀਂ ਹੈ ਕਿ ਮੇਰਾ ਘਰ 100% ਕਲੀਨ ਹੋਏ, ਜਿੱਦਾਂ ਮੈਂ ਗੈਸਟ ਵਾਸਤੇ ਕਰਨਾ ਚਾਹੁੰਦਾ। ਹਰ ਟਾਈਮ ਫ੍ਰੈਗਨੈਂਸੀ ਜ਼ੋਨ, ਕੱਪੜੇ ਜਿਹੜੇ ਮੈਂ ਐ ਨਹੀਂ ਕਿ ਕਿਸੇ ਕੋਈ ਆ ਰਿਹਾ ਤਾਂ ਮੈਂ ਉਹਨੂੰ ਦਿਖਾਉਣ ਲਈ ਕਿ ਵੀ ਉਹ ਫਿਰ ਮੇਰੀ ਲਾਈਫ ਮੇਰੀ ਨਹੀਂ ਸੀਗੀ, ਸਮਝ ਲਓ। ਜਦੋਂ ਉਹ ਗੈਸਟ ਆ ਗਿਆ ਨਾ, ਉਹ ਮਿਸਅਲਾਈਨਡ ਹੋ ਗਿਆ, ਉਹ ਮੇਰੀ ਕੋਰ ਵੈਲਿਊ ਹੀ ਨਹੀਂ ਸੀਗੀ। ਜਾਂ ਤਾਂ ਡਿਸਾਈਡ ਕਰ ਲਓ ਕਿ ਵੀ ਇਹੀ ਮੇਰੀ ਵੈਲਿਊ ਹੈ, ਅਤੇ ਬੇਸ ਤੇ ਮੈਂ ਰਹਿਣਾ। ਮਿਸਅਲਾਈਨਮੈਂਟ ਦਾ ਮਤਲਬ ਕੀ ਹੈ ਕਿ ਵੈਸੇ ਕੁਝ ਹੋਰ ਸੋਸਾਇਟੀ ਦੇ ਸਾਹਮਣੇ ਕਿ ਜੋ ਮਿਸਅਲਾਈਨਡ ਹੋਣਾ ਸ਼ੁਰੂ ਹੋ ਗਿਆ। ਇਟ ਡਜ਼ਨਟ ਮੈਟਰ ਮੈਂ ਬੇਸਿਕ ਛੋਟੇ ਤੋਂ ਛੋਟਾ ਹੀ ਜਗ੍ਹਾ 'ਚ ਰਹਿੰਦਾ ਸੀਗਾ ਜਾਂ ਕੋਈ ਬੰਦਾ ਮੈਂਸ਼ਨ 'ਚ ਰਹਿੰਦਾ, ਜੇ ਇਸ ਤਰ੍ਹਾਂ ਦੀ ਸਾਡੀ ਡੇਲੀ ਹੈਬਿਟ ਦੇ ਵਿੱਚ ਹੈਗਾ ਕਿ ਅਸੀਂ ਇੱਦਾਂ ਕਰਦੇ ਹਾਂ, ਤਾਂ ਮਤਲਬ ਕੁਝ ਵੈਲਿਊਸ ਤਾਂ ਮਿਸਅਲਾਈਨਡ ਹੋ ਚੁੱਕੀਆਂ। ਹੋਰ ਮੈਂ 2-4-5 ਕੁਇਕ ਐਗਜ਼ਾਮਪਲ ਦੇ ਦਿੰਦਾ। ਐਕਸਰਸਾਈਜ਼ ਦੀ ਗੱਲ ਕਰੀਏ, ਬੜੇ ਸਾਰੇ ਲੋਕ ਜਿਹੜੇ ਆ ਵਰਕਆਊਟ ਕਰਦੇ ਆ ਜਸਟ ਬਿਕੋਜ਼ ਕਿ ਕੋਈ ਈਵੈਂਟ ਹੈ, ਵਕੇਸ਼ਨ ਦਾ, ਯਾਰ ਸਮਰ ਆਉਣ ਵਾਲੀ ਹੈ, ਉਹ ਮੇਰੀ ਸ਼ਾਦੀ ਹੈਗੀ 3-4 ਮਹੀਨਿਆਂ 'ਚ, ਉਹਨਾਂ ਮੈਂ ਆਪਣੇ ਆਪ ਨੂੰ ਥੋੜਾ ਜਿਹਾ ਫਿੱਟ ਕਰ ਲੈਣਾ ਹੈਗਾ ਇੱਕ ਪਰਟੀਕੁਲਰ ਰੀਜ਼ਨ ਵਾਸਤੇ, ਹਨਾ। ਉਹ ਸ਼ਾਰਟ ਟਰਮ ਵਾਸਤੇ ਕਰਨਾ ਹੈ। ਰੈਗੂਲਰ ਐਕਸਰਸਾਈਜ਼ ਜੇ ਉਸ ਲਾਈਫ ਟਾਈਮ ਲਈ ਤੁਸੀਂ ਕਰ ਲਓ, ਆਪਣੀ ਹੈਲਥ ਵਾਸਤੇ, ਐਨਰਜੀ ਵਾਸਤੇ, ਆਪਣੇ ਵੈਲਬੀਇੰਗ ਵਾਸਤੇ, ਰਾਦਰ ਦੈਨ ਕਿ ਅਪੀਅਰੈਂਸ ਵਾਸਤੇ ਕਿ ਉਸ ਦਿਨ ਮੇਰੀ ਮੈਰਿਜ ਹੈ ਜਾਂ ਉਸ ਦਿਨ ਫੰਕਸ਼ਨ ਹੈ, ਉਸ ਦਿਨ ਮੇਰੀ ਜਿਹੜੀ ਡਰੈਸ ਹੈ ਵਧੀਆ ਲੱਗਣੀ ਚਾਹੀਦੀ ਹੈ, ਉੱਥੋਂ ਦੀ ਪਤਾ ਲੱਗਿਆ ਮਿਸਅਲਾਈਨਡ ਹੋ ਗਏ। ਉਹ ਜਿਹੜੀ ਐਕਸਰਸਾਈਜ਼ ਕੀਤੀ ਨਾ, ਉਹ ਆਪਣੇ ਵਾਸਤੇ ਕੀਤੀ ਨਹੀਂ ਹੈ, ਉਹ ਸੋਸਾਇਟੀ ਵਾਸਤੇ ਕੀਤੀ ਹੈ ਕਿ ਉਸ ਦਿਨ ਮੈਂ ਅੱਛਾ ਦਿਖਾਂ ਜਾਂ ਅੱਛਾ ਦਿਖਾਂ। ਕੁਕਿੰਗ ਦੀ ਗੱਲ ਹੋ ਗਈ, ਜੇਕਰ ਕੋਈ ਆ ਰਿਹਾ ਹੈਗਾ ਤਾਂ ਮੈਂ ਐਕਸਟਰਾ ਐਫਰਟ ਪਾ ਦਾਂਗਾ ਕੁਕਿੰਗ ਦੇ ਵਿੱਚ, ਇੱਕ ਦੀ ਜਗ੍ਹਾ 2 ਸਬਜ਼ੀਆਂ ਹੋਣਗੀਆਂ, ਜੇ ਹੋਣਗੀਆਂ, ਕਿਉਂਕਿ ਇੰਪ੍ਰੈਸ ਤਾਂ ਕਰਨਾ ਗੈਸਟ ਨੂੰ। ਆਪਾਂ ਵੈਸੇ ਕਹਿੰਦੇ ਕਿ ਅਸੀਂ ਨਹੀਂ, ਸਾਡੀ ਲਾਈਫ ਆਪਣੀ ਹੈ, ਮੈਂ ਨਹੀਂ ਕਿਸੇ ਵਾਸਤੇ ਕੁਝ ਕਰਦਾ, ਲੇਕਿਨ ਜਦੋਂ ਇੱਦਾਂ ਛੋਟੀਆਂ ਮੈਂ ਹੈਬਿਟ ਦੇਖਦਾ ਸੀ ਆਪਣੀਆਂ, ਮੈਂ ਦੇਖਦਾ ਸੀਗਾ ਕਿ ਮੈਂ ਦੁਨੀਆਂ ਨੂੰ ਕਹਿੰਦਾ ਸੀਗਾ ਕਿ ਨਹੀਂ ਯਾਰ, ਮੈਂ ਆਪਣੀ ਲਾਈਫ ਆਪਣੇ ਹਿਸਾਬ ਨਾਲ ਜਿੰਨਾ, ਮੈਂ ਕਿਸੇ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਲੇਕਿਨ ਜਦੋਂ ਮੈਂ ਅਰਲੀ 20 'ਚ ਆਪਣੀਆਂ ਹੈਬਿਟਸ ਨੂੰ ਦੇਖਿਆ ਕਿ ਯਾਰ ਜਦੋਂ ਕੋਈ ਆਉਂਦਾ ਤਾਂ ਮੈਂ ਖਾਣਾ ਡਿਫਰੈਂਟ ਬੜਾ ਪ੍ਰਿਪੇਅਰ ਕਰਦਾ, ਇੰਨੀ ਪ੍ਰਿਪਰੇਸ਼ਨ ਕਰਨਾ, ਤੇ ਆਪਣੇ ਲਈ ਜੋ ਆਇਆ ਖਾ ਲਿਆ, ਜੋ ਫਰਿੱਜ ਪਿਆ ਖਾ ਲਿਆ, ਕੋਈ ਪੈਕਟ ਖੋਲ ਕੇ ਖਾ ਲਿਆ, ਕੋਈ ਕੁਝ ਕਰ ਲਿਆ। ਹਾਊ ਡਜ਼ ਇਟ ਮੇਕ ਸੈਂਸ? ਕਿੱਦਾਂ ਹੈਗੀ ਫੁਲਫਿਲਿੰਗ ਲਾਈਫ ਜਦੋਂ ਮੈਂ 2 ਪਰਸਨੈਲਿਟੀਜ਼ ਦੇ ਵਿੱਚ ਕਨਫਿਊਜ਼ਨ ਦੇ ਵਿੱਚ ਲਾਈਫ ਕੱਢੀ ਜਾਵਾਂਗਾ? ਜਾਂ ਕੱਪੜਿਆਂ ਦੀ ਗੱਲ ਆ ਗਈ ਕਿ ਬਈ ਕਿਉਂਕਿ ਮੈਂ ਮਿਲਣਾ ਹੈਗਾ ਕਿਸੇ ਨੂੰ ਤੇ ਮੈਂ ਕੱਪੜੇ ਇੱਦਾਂ ਦੇ ਪਾਣੇ ਹੈਗੇ, ਘਰ ਬੈਠਿਆਂ ਤੇ ਪਵਾਂ ਐਵਰੇਜ ਕੱਪੜੇ ਹੋਣ, ਪਵਾਂ ਵਾਰਨ ਆਊਟ ਹੋਣ, ਪਵਾਂ ਟੀ ਸ਼ਰਟ ਥੋੜੀ ਜੀ ਉਧੜ ਗਈ ਹੋਏ ਜਾਂ ਫਟ ਗਈ, ਨੋ ਪ੍ਰੋਬਲਮ। ਲੇਕਿਨ ਜਦੋਂ ਕਿਸੇ ਨੂੰ ਮਿਲਣਾ ਯਾਰ, ਇੰਪ੍ਰੈਸ, ਕੌਨਫੀਡੈਂਟ ਫੀਲ ਕਰਨਾ, ਬੈਟਰ ਕਰਨਾ, ਉਹ ਚੇਂਜਸ ਕਿਉਂ ਆ ਰਹੀਆਂ? ਇੱਥੋਂ ਦੀ ਨੋਟਿਸ ਹੋ ਰਹੀ ਕਿ ਜਿਹੜੀਆਂ ਸਾਡੀਆਂ ਰੀਅਲ ਵੈਲਿਊ ਜੋ ਵੀ ਅਸੀਂ ਸਮਝਦੇ ਹਾਂ ਕਿ ਮੈਂ ਹੈਗਾ, ਆਪਾਂ ਨੂੰ ਚੇਂਜ ਕਿਉਂ ਕਰ ਦਿੰਦੇ ਹੈਗੇ ਆ? ਸਿਰਫ ਸੋਸਾਇਟੀ ਦੇ ਲਈ ਕਿੱਦਾਂ ਹੈਪੀਨੈਸ ਆਏਗੀ, ਕਿੱਦਾਂ ਫੁਲਫਿਲਮੈਂਟ ਆਏਗੀ? ਘਰ ਨੂੰ ਜਦੋਂ ਡੈਕੋਰੇਟ ਕਰਨਾ, ਭਾਵਾਂ ਐਕਸਪੈਂਸਿਵ ਤੋਂ ਐਕਸਪੈਂਸਿਵ ਜਾਂ ਕੋਈ ਵੀ ਚੀਜ਼ਾਂ, ਘਰ ਨੂੰ ਡਿਪਰੈਸ, ਤਾਂ ਕਿ ਜਿਹੜੇ ਵਿਜ਼ਿਟਰ ਆਉਂਦੇ ਉਹ ਇੰਪ੍ਰੈਸ ਹੋਣਗੇ ਨਾ ਕਿ ਘਰ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ। ਉਹਨੂੰ ਇੰਪੋਰਟੈਂਸ ਇੰਨੀ ਦੇ ਦੇਣੀ ਉਹ ਘਰ ਦੀਆਂ ਡੈਕੋਰੇਸ਼ਨ ਦੀਆਂ ਚੀਜ਼ਾਂ ਨੂੰ ਕਿ ਲੋਕ ਮੈਨੂੰ ਜਾਂ ਮੇਰੇ ਘਰ ਨੂੰ ਪਸੰਦ ਕਰਨ, ਘਰ ਦੀ ਵਜ੍ਹਾ ਨਾਲ ਵੀ ਨਹੀਂ, ਮੇਰੀ ਵਜ੍ਹਾ ਨਾਲ ਵੀ ਨਹੀਂ, ਉਹਦੇ ਵਿੱਚ ਪਈਆਂ ਹੋਈਆਂ ਡੈਕੋਰੇਟਿਡ ਚੀਜ਼ਾਂ ਦੀ ਵਜ੍ਹਾ ਨਾਲ। ਆਪਣੇ ਲਈ ਆਪਣਾ ਘਰ ਦਾ ਇਨਵਾਇਰਮੈਂਟ ਇੱਦਾਂ, ਵੈਸੇ ਕਿਉਂ ਆਪਣਾ ਪਰਸਨਲ ਸਟਾਈਲ ਜੋ ਤੁਸੀਂ ਹੈਗੇ ਹੋ ਉਹਦੇ ਹਿਸਾਬ ਨਾਲ ਕਿਉਂ ਨਾ ਉੱਥੇ ਦੀ ਵਾਈਬ ਕ੍ਰੀਏਟ ਕੀਤੀ ਜਾਏ, ਹਨਾ। ਉਹ ਤੁਹਾਡਾ ਘਰ ਤੁਹਾਨੂੰ, ਤੁਹਾਡੀ ਪਰਸਨੈਲਿਟੀ ਨੂੰ ਕਿਉਂ ਨਹੀਂ ਡਿਫਾਈਨ ਕਰ ਰਿਹਾ, ਤੁਹਾਡੇ ਮਾਇੰਡ ਨੂੰ? ਮੇਰਾ ਪਰਸਨਲ ਓਪੀਨੀਅਨ ਹੈ, ਘਰ ਦੇਖ ਕੇ ਮੇਰੇ ਪਰਸਨ ਦਾ ਮਾਇੰਡ ਦਾ ਪਤਾ ਚੱਲ ਜਾਏਗਾ ਕਿ ਮਾਇੰਡ 'ਚ लेकिन आई हैव अ टाइम फॉर माई सेल्फ। वो दो तीन घंटे आम ऑन अ वॉक ऑल अलोन इन द नाइट या मैं साइकिलिंग से ऑल किसी के नाल कोई कंटेक्ट नहीं है। अपने लिए अपना टाइम चाहिए ना, दूजे नु टाइम दे सकते हैं तो खुद नहीं क्यों नहीं दे रहे, या पैसा स्पेंड कर रहे हो दूसरे पे, पैसा स्पेंड कर रहे हो इंप्रेस करने लिए फैमिलीज लिए फ्रेंड्स लिए, अपने ते स्पेंड करना, वेल्थ क्रिएट करो अपने ते स्पेंड करो, अपने ते स्पेंड करो तो उन्होंने चीजा से जी तुम जेन्युइनली हैप्पीनेस खुद न लैके आए अपने वास्ते। जो खुद को हैप्पीनेस आएगी मतलब ही नहीं दूसरे भी कहोगे कि मेरे को यह चीज हैगी या मैं की, क्योंकि जब अपने हैप्पीनेस मिल गई तो किसी मैंशन करने की लड़ ही नहीं पैनी उस पॉइंट पे। सोशल मीडिया हो गया, बड़े सारे लोग इंस्टाग्राम पे हर चीज जी है, क्योंकि एवरीबडी सीकिंग वैलीडेशन दूजा तो की मैं वधिया किया कि नहीं किया, जो मैं वेकेशन से क्या वधिया थी कि नहीं, जो मैं रेस्टोरेंट तक खा रहा वधिया कि नहीं वधिया, कॉफी देखो जिस स्टाइल च कोई है वधिया कि नहीं, वैलीडेशन मंग रहे हैं आप दूजा तो। सॉरी मैं दूजा कह रहा मैं खुद तो, मेरा इंस्टाग्राम का मैं अकाउंट ही नहीं कभी खोले नहीं स्टार्ट ही नहीं किया, मतलब यह नहीं कि मैं कोई बैटर हो गया ना, मैं सिर्फ हरेक का अपना अपना वे है चीजा मैनेज करने का, लेकिन जड़ियां हैगियां जड़ियां तड़ियां ट्रू अचीवमेंट्स हैगियां उन्होंने तुहानू वैसे जनरली फुलफिल कर देना हैगा, दूसरे दी एक्नोलेजमेंट दी लोड़ नहीं हैगी। सेल्फ केयर दी गल कर लिए, जदों असीं बड़े सारे लोग की स्पा जाना है ट्रीटमेंट करने है ये, क्योंकि इवेंट है ना बर्थडे है व्याह हूं स्पा जाना हूं टेक केयर करनी अपनी स्किन की बड़ी सारी चीजा की, वैसे क्यों नहीं करोगे, जरूरी थोड़ा कि जो 200-400 बंदे नु इनवाइट करना ओनली देन यू शुड लुक गुड, वाई डोंट यू लुक गुड ऑल द टाइम, हर टाइम अपनी सेल्फ केयर वास्ते क्यों नहीं करना, मतलब दूजिया वास्ते कर रहे हैं तो खुद लिए क्यों नहीं करना। वर्क की गल कर लिए कि कोई भी जॉब करियर बिजनेस वो करना जो सोसायटी रिस्पैक्ट करेगी पता लगे कि इस लेवल का काम है, वो क्यों नहीं करना जिसे खुद का पैशन है, अपने आप को इतनी वैल्यू क्यों नहीं देनी। जे गिफ्ट देना किसी को तो भाई वो बर्थडे पर जाना या किसी के घर जाना यार गिफ्ट तो इन्ना टाइम लगा देना लभना यार कोई बड़ा थॉटफुल समझ के कि अगले लगे कि मैं बड़ा जनरस पर्सन है देखो मैं कितना की गिफ्ट दे रहे हैं भाई, अपने लिए क्यों नहीं, अपने स्पाउस वास्ते उन्ना टाइम क्यों नहीं, अपने बच्चों वास्ते उन्ना टाइम क्यों नहीं, जो किसी अनजान बंदे लिए करना फिर थोड़े ज्यादा एफर्ट पा रहे हैं। सेम वे युद्धवीर जी गल की हो रही है पैसे की, सेम वे जदों तुसी पैसा स्पेंड करना या पैसा क्रिएट भी करना है वेल्थ भी क्रिएट करनी है अपने वास्ते करिए रादर दैन टू इम्प्रेस अदर है ना, तुहाडा मनी दे नाल रिलेशनशिप जिहड़ा होना चाहिए वो अलाइंड होना चाहिए, तुहाडियां डीप इनर वैल्यूज की है पहले तो उधर ध्यान वैल्यूज तुहाडियां की है इन्हू तो मैं लगता है इंसान को लिख लेना चाहिए कि भाई ए मेरी वैल्यूज है, क्योंकि इदा नहीं माइंड आनी है बड़ा सोच समझ के बैठ के लिखने वाली चीजें ए मेरी वैल्यूज है, हूं जी मैं वैल्थ क्रिएट करांगा ना वो अलाइंड होनी चाहिए इस वैल्यूज के रादर दैन की दुनिया मैं डिफाइन करे कि मैं सक्सेसफुल है कि नहीं है, मेरे घर गड्डिया ये वो तो लैना जरूरी है, अच्छिया भी चाहिए, किसी की वैल्यू हैगी कि यार सिंपल जा घर चाहिए किसी की वैल्यूज के अकॉर्डिंग नहीं यार लग्जोरियस लाइफ होनी चाहिए वो गलत नहीं है, लेकिन मिसअलाइनमेंट नहीं होनी चाहिए। ज्यादातर लोगों का फोकस की है कि मैं अपनी इनकम बधानी है, मैं अपना बिजनेस जॉब प्रमोशन मैंने इनकम बधानी है, क्यों कोई भी इंसान अपनी इनकम इसलिए बधाना चाहता है क्योंकि स्पेंड ज्यादा करना चाहता है ज्यादातर केसेज क्योंकि ज्यादा कमावे ज्यादा स्पेंड करा तो दुनिया पता लगेगा कि मैं सक्सेसफुल है किनू इंप्रेस करना है, मतलब ऐसी किन्नी बड़ी मतलब बड़ी जिन लोगों भी अस इंप्रेस करने की कोशिश कर रहे हैं है कौन है, दूजा क्वेश्चन अपने आप को पूछना कि मेरी लाइफ से जिन्होंने भी मैं इंप्रेस कर रहा बेशक तुम्हारे नेबर है यार दोस्त है इन्नी वैल्यू किसी दूसरे इंसान को दे देना कि अपनी लाइफ की वैल्यू 80-90 साल बड़ी कोई बड़ी लंबी लाइफ नहीं है छोटी लाइफ है, अपनी लाइफ का टाइम स्पेंड कर देना मेहनत करन च पैसा कमान च फिर उन्होंने स्पेंड कर देना किसी दूसरे बंदे दे माइंड च वैल्यू क्रिएट करन लई बड़ी हिम्मत का काम है बड़ी करेजियस गल हो सकती है क्योंकि इधर का करेज मैनू नहीं लगता मेरे च होएगा कि मैं अपनी लाइफ का इन्ना प्रेशियस टाइम जो कि कभी नहीं मिलना सब कुछ मिल जाएगा दुनिया च लाइफ का टाइम नहीं मिलना लेकिन उस टाइम नू मैं बाहर जाके काम करके लेबर मेंटल लेबर या फिजिकल लेबर करके लियावा और किसी एक बंदे लई या दो चार बंदे नू इंप्रेस करन लई स्पेंड कर देवा पैसा नहीं स्पेंड किया मैं अपना लाइफ का टाइम स्पेंड करता इन्नी वैल्यू इन्नी रिस्पैक्ट दूसरे की जो कि बड़ी अच्छी गल है साड़ी लाइफ ऐसे कुछ लोग हैगे ने जिन्होंने इन्नी रिस्पैक्ट देंगे कि अपनी लाइफ का टाइम भी आप यूज कर देंगे स्पेंड कर देंगे कोई चक्कर नहीं सिर्फ 5 सैकंड की रेकग्नाइजेशन यार बड़ी वधिया चीज है यार बड़े वधिया कपड़े पाए यार बड़ा वधिया ये वधिया 5 प्रॉब्लम नहीं है वंस अगेन वैल्यूज नू पहले डिफाइन करना जरा वो बड़ा जरूरी है नहीं तो इना कुछ क्रिएट करके भी बिजनेस पैसा कमा के भी जिदा छोटिया छोटिया चीजा तो पता लग जाना कि भाई यह काउंटर प्रोडक्टिव हो गया मैं तो अगे वजन की मैं एक दिया दो दिया दस की भी लोकेशन खोल रहा था बैक एंड से मैं देख रहा कि एक किसी ने स्ट्रीट नेबर ने किसी आना सी तो मैं घर फटाफट सफाइया कर रहा फ्रेगनेंस कर मतलब कि करके रहा मैं ਕਿ ਜਾ ਕਿੱਧਰ ਹੈ ਮੇਰਾ, ਮਤਲਬ ਮੈਨੂੰ ਥੋੜੀ ਜਿਹੀ ਕਲੈਰਿਟੀ ਦੀ ਜ਼ਰੂਰਤ ਹੈਗੀ ਆ ਲਾਈਫ ਦੇ ਵਿੱਚ, ਕਿ ਬਈ ਮੇਰੀ ਕਾਊਂਟਰ ਪ੍ਰੋਡਕਟਿਵ ਤੇ ਨਹੀਂ ਹੋ ਗਿਆ, ਮੈਨੂੰ ਲੱਗ ਰਿਹਾ ਮੈਂ ਅੱਗੇ ਵੱਧ ਰਿਹਾ ਸੀਗਾ, ਲੇਕਿਨ ਲੱਗ ਰਿਹਾ ਸ਼ਾਇਦ ਹਲੇ ਵੀ ਮੈਂ ਉੱਥੇ ਹੀ ਹਾਂ ਜਿੱਥੇ 20 ਸਾਲ ਪਹਿਲੇ ਸੀਗਾ, ਕੋਈ ਫਰਕ ਨਹੀਂ ਪਿਆ ਹਨਾ। ਇਨਕਮ ਵਧਾਉਣੀ ਹੈ ਵਧਾਓ, ਬੜੀ ਅੱਛੀ ਗੱਲ ਹੈ, ਵਧਾਉਣੀ ਚਾਹੀਦੀ, ਉਹ ਤਾਂ ਕਰਨਾ ਹੀ ਕਰਨਾ, ਲੇਕਿਨ ਉਹ ਮੇਰਾ ਹਮੇਸ਼ਾ ਸ਼ੁਰੂ ਤੋਂ ਮੈਂ ਕਹਿੰਦਾ ਰਿਹਾ ਫਾਈਨੈਂਸ਼ੀਅਲ ਮੈਟਰ ਦਾ ਕੁਇਕ ਐਂਡ ਫਾਸਟ ਫਿਨਿਸ਼ ਕਰ ਦੇਣਾ ਚੈਪਟਰ, ਤਾਂ ਕਿ ਲਾਈਫ 'ਚ ਬਾਕੀ ਚੀਜ਼ਾਂ ਨੂੰ ਵੀ ਧਿਆਨ ਦਿੱਤਾ ਜਾਏ। ਸ਼ਿਫਟ ਤੁਹਾਡਾ ਜਿਹੜਾ ਫੋਕਸ ਹੈ ਨਾ, ਉਹ ਇਨਕਮ ਤੋਂ ਇੱਕ ਮੂਵਮੈਂਟ ਆਉਣਾ ਚਾਹੀਦਾ, ਜਿਸ ਦਿਨ ਤੁਹਾਡਾ ਸ਼ਿਫਟ ਇਨਕਮ ਤੋਂ ਹਟ ਕੇ ਫੁਲਫਿਲਮੈਂਟ ਵੱਲ ਚਲਾ ਜਾਏ। ਮੈਂ ਟਰੂਲੀ ਓਪਨਲੀ ਕਹਿ ਦੇਣਾ, ਮੇਰਾ ਕੋਈ ਡੈਕੇਡ ਤੋਂ ਉੱਪਰ ਮੇਰਾ ਇਨਕਮ ਤੇ ਫੋਕਸ ਨਹੀਂ ਹੈਗਾ, ਫੁਲਫਿਲਮੈਂਟ ਤੇ ਹੈਗਾ। ਉਹ ਇੱਕ ਮੂਵਮੈਂਟ ਆਉਂਦਾ ਲਾਈਫ ਦੇ ਵਿੱਚ, ਉਹਦਾ ਮਤਲਬ ਇਹ ਨੀ ਕਿ ਜੋ ਸੀਗਾ ਉਹ ਗੁੱਡ ਇਨਫ ਹੈਗਾ ਯਾਰ ਠੀਕ ਹੈ ਲਾਈਫ ਵਧੀਆ, ਨਾ 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 ਨਾ, ਉਹਦੀ ਆਪਣੀਆਂ ਉਹ ਗੋਲਸ ਨੂੰ ਕੰਪਲੀਟ ਕਰਨ ਦੇ ਬਾਅਦ ਚੋਂ ਫੋਕਸ ਸ਼ਿਫਟ ਹੋਣਾ, ਔਰ ਹੋਣਾ ਤੇ ਨੈਚੁਰਲੀ ਹੋਣਾ, ਇਹਨੂੰ ਫੋਰਸ ਨਹੀਂ ਕਰ ਸਕਦੇ ਤੁਸੀਂ। ਯੂ ਆਰ ਐਟ ਦ ਪੀਕ ਆਫ ਯੋਰ ਸਕਸੈਸ, ਏਦਾਂ ਨੀ ਕਿ ਤੁਹਾਨੂੰ ਕਿੰਨਾ ਹੀ ਵੈਲਥ ਹੈਗੀ ਹੈ। ਜਿਸ ਇਨਸਾਨ ਦਾ ਫੋਕਸ ਆਪਣੀ ਇਨਕਮ ਤੋਂ ਹਟ ਗਿਆ ਨਾ, ਹਟ ਕੇ ਜਿੱਥੇ ਮਰਜ਼ੀ ਚਲਾ ਜਾਏ, ਉਹ ਵੀ ਮੈਂ ਓਪਨ ਵਰਲਡ ਛੱਡ ਦੇਣਾ, ਜਿੱਦਾਂ ਮਰਜ਼ੀ ਚਲਾ ਜਾਏ, ਉਹ ਪੀਕ ਆਫ ਸਕਸੈਸ ਤੇ ਉਸ ਟਾਈਮ ਉਸ ਪਰਸਨ ਨੂੰ ਪੀਕ ਹੈ ਸਕਸੈਸ ਦੀ, ਮਤਲਬ ਕਿਉਂਕਿ ਸਾਰੀ ਦੁਨੀਆ ਇਨਕਮ ਦੇ ਪਿੱਛੇ ਤੇ ਦੌੜ ਰਹੀ ਹੈ ਹਨਾ। ਔਰ ਮੈਂ ਗਲਤ ਹੋ ਸਕਦੀ, ਮੇਰੀ ਡੈਫੀਨੇਸ਼ਨ ਹੈ ਤਾਂ ਮੇਰਾ ਛੋਟਾ ਜਿਹੜਾ ਐਕਸਪੀਰੀਅੰਸ ਉਹਦੇ ਬੇਸ ਤੇ ਮੈਂ ਬੋਲ ਰਿਹਾ ਕਿ ਹੈਵਿੰਗ ਨੋ ਲੋਂਗਰ ਫੋਕਸ ਔਨ ਇਨਕਮ, ਲੇਕਿਨ ਪਹਿਲੇ ਦਿਨ ਤੇ 22 ਸਾਲ ਦਾ ਬੱਚਾ ਕਹਿੰਦਾ ਯਾਰ ਯਸ ਅੱਜ ਤੋਂ ਬਾਅਦ ਮੇਰਾ ਵੀ ਕੋਈ ਫੋਕਸ ਨਹੀਂ ਹੈਗਾ, ਉਹ ਗਲਤ ਸਮਝ ਗਿਆ, ਮੇਰੀ ਸਾਰੀ ਕਨਵਰਸੇਸ਼ਨ ਚੋਂ ਗਲਤ ਕੰਕਲੂਜਨ ਕੱਢ ਲਿਆ। ਸੋ ਮੇਨ ਚੀਜ਼ ਆ ਫੁਲਫਿਲਮੈਂਟ ਚਾਹੀਦੀ ਹੈ, ਫੁਲਫਿਲਮੈਂਟ ਦਾ ਮਤਲਬ ਵੀ ਨਹੀਂ ਕਿ ਇਲੀਮੀਨੇਸ਼ਨ ਆਫ ਐਵਰੀਥਿੰਗ, ਫੁਲਫਿਲਮੈਂਟ ਚਾਹੀਦੀ ਹੈ, ਪਰਪਸ ਚਾਹੀਦਾ, ਸਾਰੀਆਂ ਚੀਜ਼ਾਂ ਚਾਹੀਦੀਆਂ ਹੈਗੀਆਂ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਚੀਜ਼ਾਂ ਨੂੰ ਅਸੀਂ ਐਲੀਮੀਨੇਟ ਕਰ ਦਈਏ। ਦੇਖੋ ਫੁਲਫਿਲਮੈਂਟ ਜਿਹੜੀ ਹੈਗੀ ਹੈ ਉਹ ਕੀ ਚੀਜ਼ ਹੈਗੀ, ਪਹਿਲੇ ਉਹਨੂੰ ਹੀ ਸਮਝ ਲਈਏ। ਫੁਲਫਿਲਮੈਂਟ ਕਰਦੀ ਕੀ ਹੈ, ਤੁਹਾਡੀਆਂ ਜਿਹੜੀਆਂ ਬੜੀਆਂ ਡੀਪ ਸਾਈਕੋਲੋਜੀਕਲ ਔਰ ਜਿਹੜੀਆਂ ਇਮੋਸ਼ਨਲ ਨੀਡਸ ਹੈਗੀਆਂ ਨਾ, ਉਹ ਜਦੋਂ ਕੰਪਲੀਟ ਹੁੰਦੀਆਂ ਨਾ ਤਾਂ ਫੁਲਫਿਲਮੈਂਟ ਮਿਲਦੀ ਹੈ। ਐਂਡ ਦਿਸ ਇਜ਼ ਬਿਯੋਂਡ ਮਟੀਰੀਅਲਿਸਟਿਕ ਸਕਸੈਸ, ਜਾਂ ਕੋਈ ਐਕਸਟਰਨਲ ਅਚੀਵਮੈਂਟ ਜਾਂ ਕੋਈ ਰੈਕਗਨਾਈਜੇਸ਼ਨ ਮਿਲ ਗਈ ਜਾਂ ਕਿਸੇ ਨੇ ਅਵਾਰਡ ਰਿਵਾਰਡ ਦੇਤਾ, ਉੱਥੇ ਨਹੀਂ ਮਿਲਣੀ ਫੁਲਫਿਲਮੈਂਟ। ਇਹ ਤੁਹਾਡੀਆਂ ਸਾਈਕੋਲੋਜੀਕਲ ਇਮੋਸ਼ਨਲ ਨੀਡਸ ਹੈਗੀਆਂ, ਇਹ ਮਟੀਰੀਅਲਿਸਟਿਕ ਨੀਡ ਨਹੀਂ ਹੈਗੀ। ਮਟੀਰੀਅਲਿਸਟਿਕ ਨੀਡ ਵੀ ਇੰਪੋਰਟੈਂਟ, ਔਰ ਉਹ ਵੀ ਪੂਰੀ ਕਰਨੀ ਹੈ, ਫਾਈਨੈਂਸ਼ੀਅਲ ਪਲੈਨਿੰਗ, ਇਨਵੈਸਟਮੈਂਟ ਸੇਵਿੰਗ ਉਹ ਕਰਨੀ ਹੈ, ਲੇਕਿਨ ਉਹ ਫਾਈਨੈਂਸ਼ੀਅਲ ਨੀਡ ਨੂੰ ਕੰਪਲੀਟ ਕਰ ਰਹੀ ਹੈ, ਉਹ ਸਾਈਕੋਲੋਜੀਕਲ ਇਮੋਸ਼ਨਲ ਨੀਡ ਨੂੰ ਨਹੀਂ ਕੰਪਲੀਟ ਕਰੇਗੀ। ਪਰਸਨਲ ਫੁਲਫਿਲਮੈਂਟ ਉਦੋਂ ਆਉਣੀ ਹੈ ਜਦੋਂ ਤੁਹਾਡੇ ਜਿਹੜੇ ਐਕਸ਼ਨ ਹੈਗੇ ਆ ਨਾ, ਵੈਨ ਦੇ ਰਿਫਲੈਕਟ ਹੂ ਯੂ ਟਰੂਲੀ ਆਰ, ਜਦੋਂ ਤੁਹਾਡੀ ਲਾਈਫ ਦੇ ਐਕਸ਼ਨ ਰਿਫਲੈਕਟ ਕਰਨਾ ਸ਼ੁਰੂ ਕਰ ਗਏ ਕਿ ਤੁਸੀਂ ਜੈਨੂਅਲੀ ਡੀਪ ਇਨਸਾਈਡ ਕੌਣ ਹੈਗੇ ਹੋ, ਉਸ ਦਿਨ ਪਰਸਨਲ ਫੁਲਫਿਲਮੈਂਟ ਐਕਸਪੀਰੀਅੰਸ ਹੋਣੀ ਹੈ। ਪਹਿਲੇ ਦਿਨ ਉਹ ਪਹਿਲਾ ਦਿਨ ਹੈ ਫੁਲਫਿਲਮੈਂਟ ਦਾ ਕਿ ਯਾਰ ਇਹ ਸੀਗਾ, ਇਹ ਮੇਰੀ ਵੈਲਿਊਜ ਹੈ, ਔਰ ਮੇਰੀ ਲਾਈਫ ਦਾ ਹਰ ਐਕਸ਼ਨ ਉਹੀ ਪ੍ਰੋਡਿਕਟ ਕਰ ਰਿਹਾ ਇਸ ਦੁਨੀਆ ਨੂੰ, ਮੈਨੂੰ ਮੈਟਰ ਨਹੀਂ ਕਰ ਰਿਹਾ ਕਿ ਦੁਨੀਆ ਵੈਲੀਡੇਸ਼ਨ ਨੂੰ ਮੈਂ ਚੇਂਜ ਹੀ ਨਹੀਂ ਕਰ ਰਿਹਾ, ਇਸ ਤੋਂ ਬਾਅਦ ਮੈਟਰ ਨਹੀਂ ਕਰਦਾ, ਇਹ ਮੇਰੀ ਕੋਰ ਵੈਲਿਊਜ਼ ਹੈ। ਸੋ ਵੈਨ ਯੂ ਲਿਵ ਅਲਾਈਨਡ ਵਿਦ ਯੋਰ ਟਰੂ ਸੈਲਫ, ਉਦੋਂ ਸੈਟਿਸਫੈਕਸ਼ਨ ਆਉਣੀ ਹੈ, ਉਦੋਂ ਕੰਟੈਂਟਮੈਂਟ ਆਉਣੀ ਹੈ। ਅੱਛਾ ਹੁਣ ਆਉਣੀ ਕਿੱਦਾਂ, ਉਹ ਬੰਦਾ ਕਹਿੰਦਾ ਠੀਕ ਹੈ, ਉਹਦੇ ਲਈ ਚਾਹੀਦਾ ਹੁਣ ਪਰਪਸ, ਸੈਂਸ ਆਫ ਪਰਪਸ ਵੀ ਚਾਹੀਦਾ, ਇਹਦੇ ਬਾਰੇ ਵੀ ਅਸੀਂ ਬੜੀ ਵਾਰ ਗੱਲਾਂ ਕੀਤੀਆਂ ਹੈਗੀਆਂ। ਹੁਣ ਹਰ ਬੰਦਾ ਲੱਗਾ ਹੋਇਆ ਕਿ ਯਾਰ ਮੈਂ ਇੱਕ ਦਿਨ ਪਰਪਸ, ਮੈਨੂੰ ਇੱਕ ਵਾਰ ਮੇਰਾ ਪਰਪਸ ਮਿਲ ਜਾਏ ਲਾਈਫ ਦਾ, ਫਿਰ ਦੇਖੋ ਮੈਂ ਵੀ ਕਿੱਦਾਂ ਵਾਰਨ ਬਫੇਟ, ਡੋਨਲਡ ਟਰੰਪ, ਇਲਨ ਮਸਕ ਲੈਵਲ ਤੇ, ਜੈਫ ਬੇਜ਼ੋਸ ਲੈਵਲ ਤੇ ਪਹੁੰਚ ਜਾਏ, ਇੱਕ ਵਾਰ ਮੈਨੂੰ ਮੇਰਾ ਪਰਪਸ ਮਿਲ ਜਾਏ। ਰੋਂਗ ਹੈ ਬੇਸਿਸ ਮੇਰੇ ਹਿਸਾਬ ਨਾਲ, ਮੈਂ ਵੀ ਰੋਂਗ ਹੋ ਸਕਦਾ, ਲੇਕਿਨ ਮੇਰੇ ਹਿਸਾਬ ਨਾਲ ਰੋਂਗ ਹੈ। ਪਰਪਸ ਲਾਈਫ ਦਾ, ਪਰਪਸ ਲੱਭਣਾ ਜਾਂ ਮਿਲ ਜਾਣਾ, ਜਦ ਪਰਪਸ ਆਉਂਦਾ ਨਾ, ਪਰਪਸ ਮਿਲਣਾ ਹੀ ਰਿਵਾਰਡ ਹੈ, ਪਰਪਸ ਇਜ਼ ਅ ਰਿਵਾਰਡ ਇਨ ਇਟਸੈਲਫ, ਪਰਪਸ ਮਿਲੇ ਨਾ ਕੋਈ ਹੋਰ ਕੁਝ ਨਹੀਂ ਮਿਲਣਾ, ਮਤਲਬ ਮਿਲ ਗਿਆ, ਨਹੀਂ ਮਿਲਿਆ, ਨਾ ਮਿਲਿਆ, ਉਹ ਤਾਂ ਐਕਸਪੈਕਟੇਸ਼ਨ ਹੀ ਨਹੀਂ ਹੋਣੀ। ਜਿਹਨੂੰ ਪਰਪਸ ਮਿਲ ਗਿਆ ਉਹਨੂੰ ਰਿਵਾਰਡ ਆਲਰੇਡੀ ਮਿਲ ਚੁੱਕਾ, ਉਹਨੂੰ ਐਕਸਟਰਨਲ ਫਿਰ ਉਹ ਕੋਈ ਵੈਲੀਡੇਸ਼ਨ ਰਿਵਾਰਡ ਦੀ ਲੋੜ ਹੀ ਨਹੀਂ ਹੈਗੀ ਉਹਨੂੰ। ਇਸ ਲਈ ਪਰਪਸ ਜ਼ਰੂਰੀ ਹੈ, ਪਰਪਸ ਇਹਦੇ ਨਾਲ ਫੁਲਫਿਲਮੈਂਟ, ਇਹਦਾ ਤਾਂ ਇੰਟਰਕਨੈਕਟਿਡ ਹੈਗੀ ਚੀਜ਼ਾਂ। ਆਈ ਹੋਪ ਕਿ ਓਵਰਵੈਲਮਿੰਗ ਜਾਂ ਕੰਪਲੀਕੇਟਿਡ ਨਾ ਹੋ ਜਾਏ, ਮੈਂ ਐਸ ਸਿੰਪਲ ਐਸ ਇਹਨੂੰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਕਿ ਪਰਪਸ ਜਿਹੜਾ ਇਹੀ ਰਿਵਾਰਡ ਹੈ, ਲੇਕਿਨ ਪਰਪਸ ਦੇ ਥਰੂ ਕੁਝ ਹੋਰ ਰਿਵਾਰਡ ਲੱਭਣਾ, ਉਹ ਫਿਰ ਮਿਸਅਲਾਈਨਡ ਹੋ ਗਈਆਂ ਚੀਜ਼ਾਂ। ਉਹਦੇ ਬਾਅਦ ਚੋਂ ਤੁਹਾਨੂੰ ਦੇਖੋ ਜਿਹੜਾ ਇਮੋਸ਼ਨਲ ਸੈਟਿਸਫੈਕਸ਼ਨ ਚਾਹੀਦੀ ਬਾਏ ਦ ਐਂਡ ਆਫ ਦ ਡੇ, ਹਨਾ। ਔਰ ਮੈਂ ਜਿੱਦਾਂ ਹੁਣ ਥੋੜੀ ਦੇਰ ਪਹਿਲੇ ਕਿਹਾ ਕਿ ਉਹ ਕਿੱਦਾਂ ਮੇਰੇ ਹਿਸਾਬ ਨਾਲ ਕਿੱਦਾਂ ਆਉਂਦੀ ਹੈ, ਕਿ ਜਦੋਂ ਤੁਸੀਂ ਆਪਣੇ ਜਿਹੜੇ ਵੀ ਤੁਹਾਡੀਆਂ ਡੀਪਰ ਵੈਲਿਊਜ਼ ਹੈ, ਗੋਲਸ ਹੈ, ਜਦੋਂ ਉਹ ਤੁਹਾਡੀ ਆਈਡੈਂਟੀਟੀ ਨੂੰ, ਤੁਹਾਡੀ ਆਈਡੈਂਟੀਟੀ ਨੂੰ ਡਿਫਾਈਨ ਕਰੇ, ਉਦੋਂ ਇਮੋਸ਼ਨਲ ਸੈਟਿਸਫੈਕਸ਼ਨ ਆਉਣੀ ਹੈ। ਔਰ ਜਿਸ ਦਿਨ ਇਮੋਸ਼ਨਲ ਸੈਟਿਸਫੈਕਸ਼ਨ ਆ ਗਈ, ਉਸ ਦਿਨ ਸੈਂਸ ਆਫ ਪ੍ਰਾਈਡ ਆ ਜਾਣਾ, ਉਸ ਦਿਨ ਤੁਹਾਡੇ ਚ ਪ੍ਰਾਊਡ ਹੋ ਜਾਣਾ ਤੁਸੀਂ, ਯੂ ਵਿਲ ਫੀਲ ਸੋ ਪ੍ਰਾਊਡ ਵਿਦ ਇਨ ਯੋਰ ਸੈਲਫ, ਕਿਉਂਕਿ ਇਮੋਸ਼ਨਲ ਸੈਟਿਸਫੈਕਸ਼ਨ ਹੋ ਗਈ ਹੈ। ਉਸ ਦਿਨ ਇਹ ਨਹੀਂ ਕਿ ਤੁਸੀਂ ਖੜੋਤੇ ਹੋ ਤਾਂ 10,000 ਲੋਕ ਤੁਹਾਡੇ ਲਈ ਤਾਲੀਆਂ ਮਾਰ ਰਹੇ ਨੇ, ਉਹ ਵੀ ਠੀਕ ਹੈ, ਮੈਂ ਉਹ ਚੀਜ਼ਾਂ ਨੂੰ ਇਗਨੋਰ ਨਹੀਂ ਕਰ ਰਿਹਾ, ਲੇਕਿਨ ਇੰਟਰਨਲ ਇਮੋਸ਼ਨਲ ਸੈਟਿਸਫੈਕਸ਼ਨ ਤਾਂ ਉਦੋਂ ਹੋਣੀ ਹੈ ਜਦੋਂ ਖੁਦ ਨੂੰ ਸੈਂਸ मतलब कि डिपेंडेंट नहीं होना कि दुनिया की मैनू रेकग्नाइज कर दी है की मटीरियलिस्टिक चीजा मैं अचीव करना उदे ते नहीं डिपेंड होना अपनी एक्सटर्नल वैल्यूज दे नाल मैं अलाइंड हो गया मेरे जो एफर्ट्स है फुलफिलमेंट का राउंड है और मैं चेज नहीं कर रहा इस तो बाद कोई भी एक्सटर्नल अवार्ड भावना पैसा हो स्टेटस हो जो भी है उत्थे फिर सेंस ऑफ तुहानू पीस और सैल्फ वर्थ आनी है ना फ्रीडम जिस दिन तुहानू फ्रीडम द मोस्ट इंपोर्टेंट देखो हर इंसान को एक चीज हैगी है लोगों ने ध्यान देता कि नहीं देता मैनू नहीं पता एक चीज हर इंसान को बड़ी पावरफुल चीज है युद्धवीर जी बहुत ही पावरफुल मैनू लगता अगेन मेरे परस्पेक्टिव तो होनी है मैनू नहीं लगता इस तो पावरफुल कोई चीज हैगी दुनिया के और हर इंसान को हैगी है वो की हो सकती है इन्नी पावरफुल चीज और हर इंसान को है और बेस से तुम कुछ भी अचीव कर सकते हो दुनिया के ऐसी की चीज हो सकती है कितों लैन की लड़ भी नहीं कितों बोरो करने की लड़ नहीं मैं मोटिवेशन की गल नहीं कर रहा पॉजिटिविटी की गल नहीं कर रहा एक ऐसी चीज है हर इंसान करो और बेस से तुम कुछ भी कर सकते हो वो की हैगा वो हैगा हर इंसान को फ्रीडम ऑफ चॉइस एट एनी गिवन पीरियड जी भी सिचुएशन है कुछ भी ताकि लाइफ से चल रहा है को एक चीज हैगी है फ्रीडम ऑफ चॉइस उस टाइम तुम चॉइस कर सकते हो कि मैं एक्ट करना है कि एक्ट करना है दुनिया का कोई इंसान तुम इतने रोक नहीं सकता इतने कोई मोटिवेशन की लड़ नहीं है किसी पॉजिटिविटी की लड़ नहीं है चॉइसिस जड़िया है उन्हें डिफाइन करना है हर पॉइंट को चॉइस है मैं सवेरे जिम जावा कि ना जावा मैं खावा कि ना खावा मैं अपना फाइनेंस भी टेक केयर करा कि ना करा मैं अपने रिलेशनशिप भी टेक केयर करा कि ना करा मैं सोसायटी लिए कुछ करा चॉइस यू आर मेकिंग अ चॉइस एवरी डे इज द सिलेक्शन ऑफ चॉइसिस दैट विल क्रिएट अ फुलफिलमेंट हूं वो ताडे अपने हाथ है वो किसी एडवाइजर के हाथ फाइनेंशियल एडवाइजर के हाथ नहीं है किसी दूसरे प्रोफेशनल के हाथ नहीं है किसी स्पिरिचुअल गुरु के हाथ नहीं है ताडे अपने हाथ है की चॉइस अज तो बाद सिलेक्शन ऑफ चॉइस इंप्रूव कर दो आए मेरी पर्सनल गारंटी है एनीथिंग यू कैन एक्सपैक्ट जो भी ताडी लाइफ की एक्सपैक्टेशन है लेकिन फ्रीडम ऑफ जी चॉइस उन्होंने इंप्लीमेंट अपनी कोर वैल्यूज के नाल ही करना है ए नहीं सोचना यार मेरी वैल्यूज तो है कहदियां सोसायटी है कहदियां कैंसल क्रॉस कर दो सोसायटी की कहती पेज न थोड़ी देर लिए फोल्ड कर दो अपन वैल्यूज कंप्लीट कर लो फिर पेज अनफोल्ड करके उन्होंने भी फॉलो कर लो मैं नहीं कह रहा कि इग्नोर कर दो सोसायटी फॉर द टाइम बीइंग उस पेज फोल्ड कर दो बाकी चीजा कंप्लीट करो इवेंचुअली यू कम बैक टू दिस उस स्ट्रैटेजिकली आओगे उस चीज से सोसायटी से स्ट्रैटेजीज भी चाहिए लेकिन शुरू के यू डोंट वॉन्ट टू बी टाइड अप कि लोगों के ओपीनियन की है सोशल प्रेशर की है इतने फ्रीडम ऑफ चॉइस जी वर्क करती है तो फ्रीडम ऑफ चॉइस उसके बाद चो तुसी अपनी जड़ी देखो अपने आप नू मैनू तो हमेशा लगता द फास्टेस्ट वे टू बिकम सक्सेसफुल इन एनी एरिया ऑफ योर लाइफ इज टू बिकम रियल होर भी बड़े तरीके होंगे लाइफ से अगे बढ़ने लेकिन एज सून एज यू बिकम रियल इस तो फास्टर ट्रैक मैनू नहीं समझ आती कि इस तो होर भी कोई फास्ट ट्रैक होगा लेकिन वैन वी डोंट लिव जो सा ट्रू सैल्फ होंगे जो अभी अकॉर्डिंगली नहीं रेंगे ना लोंगर लै जाता चीजा अचीव करने फिर उसे आ जाए चीजा फीयर आ जाएगा नसैसिटीज आ जाएगी सोशल एक्सपैक्टेशन आ जाएगी बड़िया सारिया चीजा आ जाए एक अलग लिस्ट बन जानी है वो कंप्लीट ही नहीं होनी है फॉर श्योर है फुलफिलमेंट लिए काम करना फुलफिलमेंट जड़िया वैल्यूज उन्होंने अचीव करना मैं एक होर गारंटी दे देना वो ज्यादा ईजीअर है एज कंपेयर टू अ सक्सैस वैलीडेशन इन दिस वर्ल्ड जी अभी सक्सैस लभ रहे ना दुनिया के फुलफिलमेंट अचीव करना एक्चुअली ईजीअर टास्क है दुनिया को प्रूव करना मैं सक्सेसफुल वो तो बहुत डिफिकल्ट टास्क है बड़े बड़े नब्बे नब्बे सौ सौ साल दी बड़िया लाइफ निकल गई प्रूव करने लिए फुलफिलमेंट इज मच फास्टर ट्रैक तो पौही ट्रैक क्यों ना फड़िए जरा शॉर्ट है सिंपल है क्विक है सैटिस्फैक्शन भी हैगी हैप्पीनैस भी हैगी है डज दैट मीन कि असं पैसे इतने एलीमीनेट करता ना 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 वो तो स्टैप नंबर फाइनैशियल नीड जो सा नीड हैगी कंप्लीट करना ही करना आप पैरलली गल कर रहे हैं इमोशनल नीड्स नू फुलफिलमेंट नू कंप्लीट करना जड़ी भी बाकी अपना लाइफ के परपस सारिया चीजा मेक श्योर ऑफ ए कर लेना ताडे जड़े गोल्स होने चाहिए ना दे आर ए पता नहीं राइट स्टेटमेंट है पर रोंग है भी मैं थोड़े जे एक्सपीरियंस अपने बेस से बोल रहे हैं कि ताडे जड़े गोल्स है ना दे शुड बी लैस अबाउट सक्सैस मोर अबाउट मास्टरी लेट मी रिपीट इट वंस अगेन ताडे जड़े भी तुसी गोल क्रिएट किते है करोगे या अगे करना चाहते हो हूं एक लाइन के पिछे फिर आप घंटों घंटे गल कर सकते हैं कि बई सक्सैस के टूवर्ड्स लैस होने चाहिए ने लेकिन मास्टरी के टूवर्ड्स होने चाहिए ने मास्टरी के टूवर्ड्स का की मतलब है मतलब जो भी तुसी कर रहे हो ना यू जस्ट वांट टू मास्टर दैट थिंग डजंट मैटर की कर रहे हो इमटीरियल है जरूरी नहीं पैसा है पैसे के पिछे जा रहे हो ठीक है नो प्रॉब्लम मास्टर कर लो उस चीज न बिजनेस कर रहे हो जॉब कर रहे हो मास्टर कर लो अपनी जॉब न कुछ भी कर लो कुकिंग कर रहे हो मास्टर कर लो उस चीज न जेडिया भी चीजा कर रहे हो just master them. Anna? Har cheez ch mastery honi chahiye. Hun oh mastery again duniya di ode te nahi honi chahiye validation te nahi ki duniya samajhi tusi master ho ke nahi. You know ki I can do it all. Jehdi vi cheez karni, jehdi vi karni hai, in depth karni hai aur success to ch mildi ki nahi mildi hai. ਉਹ ਡਿਪੈਂਡ ਕਰਦਾ ਤਾਂ ਤੁਸੀਂ ਸਕਸੈਸ ਪਰਸਨਲ ਫੁਲਫਿਲਮੈਂਟ ਨੂੰ ਸਕਸੈਸ ਡਿਫਾਈਨ ਕਰਦਾ ਜਾਂ ਦੁਨੀਆ ਦੀ ਵੈਲੀਡੇਸ਼ਨ ਨੂੰ ਡਿਫਾਈਨ ਕਰਦਾ ਇਹ ਤਾਂ ਤੁਹਾਨੂੰ ਡਿਸੀਜਨ ਪਹਿਲੇ ਤਾਂ ਸ਼ੁਰੂਆਤ ਕਰਨ ਤੋਂ ਪਹਿਲੇ ਡਿਸਾਈਡ ਕਰਨਾ ਪਏਗਾ ਮਾਸਟਰੀ ਦਾ ਕੀ ਮਤਲਬ ਹੁੰਦਾ ਤੁਸੀਂ ਜੋ ਵੀ ਚੀਜ਼ ਕਰਦੇ ਹੋ ਮੈਂ ਫਿਰ ਵੰਸ ਅਗੇਨ ਪਰਸਨਲ ਐਗਜ਼ਾਮਪਲ ਲੈ ਲੈਣਾ ਮੈਂ ਕਿਆ ਸਿਰਫ ਫਾਈਨੈਂਸ ਦੇ ਵਿੱਚ ਇਨਵੋਲਵਡ ਹਾਂ ਨਹੀਂ ਕਿਆ ਮੈਂ ਮਾਸਟਰੀ ਕੀਤੀ ਮੈਂ ਆਪਣੇ ਫਾਈਨੈਂਸ ਨੂੰ ਮਾਸਟਰ ਕਰ ਚੁੱਕਾ ਡੈਕੇਡਸ ਪਹਿਲੇ ਕਰ ਚੁੱਕਾ ਤੇ ਉਹ ਮੈਨੂੰ ਲੱਗਦਾ ਕਿ ਯੈਸ ਕਿਆ ਦੁਨੀਆ ਮੰਨੇਗੀ ਕਿ ਸੌਰਵ ਨੂੰ ਸਭ ਪਤਾ ਨਾ ਮੰਨੇ ਮੈਟਰ ਨਹੀਂ ਕਰਦਾ ਮੈਨੂੰ ਮੇਰਾ ਜਿਹੜਾ ਮੈਂ ਚੀਜ਼ਾਂ ਅਚੀਵ ਕਰਨੀਆਂ ਸੀ ਜਾਂ ਕਰਨਾ ਚਾਹੁੰਦਾ ਜਾਂ ਉਹਨੂੰ ਕਿੱਦਾਂ ਕਰਨਾ ਉਹ ਮੈਨੂੰ ਪਤਾ ਲੱਗ ਗਿਆ ਅੱਛਾ ਕਿਆ ਇਹੀ ਕਰਦਾ ਰਹਿ ਗਿਆ ਨਹੀਂ ਜੇ ਤੁਸੀਂ ਕਹੋਗੇ ਯੁਧਵੀਰ ਜੀ ਤੁਸੀਂ ਮੈਨੂੰ ਪੁੱਛੋਗੇ ਸੌਰਵ ਇਹ ਤਾਂ ਠੀਕ ਹੈ ਤੁਹਾਨੂੰ ਚਾਹ ਬਣਾ ਨਹੀਂ ਆਉਂਦੀ ਹੈ ਕਦੀ ਉੱਧਰ ਧਿਆਨ ਦਿੱਤਾ ਹੈ ਚਾਹ ਬਣਾਉਣੀ ਨਹੀਂ ਪੂਰੀ ਕੁਕਿੰਗ ਆਉਂਦੀ ਹੈ ਸਰ ਬੇਕਿੰਗ ਵੀ ਕਰਦਾ ਮੈਂ ਕੁਕਿੰਗ ਵੀ ਕਰਦਾ ਅੱਛਾ ਚਲੋ ਤੁਹਾਡਾ ਇੰਟਰਸਟ ਹੋਏਗਾ ਹੋਬੀ ਹੋਏਗਾ ਨਹੀਂ ਜਦੋਂ ਕੀਤੀ ਸੀ ਉਹਨੂੰ ਮਾਸਟਰੀ ਕਰ ਲਈ ਐ ਨਹੀਂ ਕਿ ਕੁਕਿੰਗ ਤਾਂ ਹਰ ਬੰਦਾ ਕਰ ਲੈਂਦਾ ਕਿਸ ਲੈਵਲ ਦੀ ਕਰਦੇ ਹੋ ਫਾਈਨੈਂਸ਼ੀਅਲ ਪਲੈਨਿੰਗ ਤਾਂ ਹਰ ਬੰਦਾ ਕਰ ਲੈਂਦਾ ਕਿਸ ਲੈਵਲ ਦੀ ਕਰਦੇ ਉਹ ਡਿਪੈਂਡ ਕਰਦਾ ਕਿ ਮਾਸਟਰੀ ਕੀਤੀ ਹੈ ਕਿ ਨਹੀਂ ਕੀਤੀ ਹੈ ਕੁਕਿੰਗ ਵੀ ਕੋਈ ਕਰ ਲੇਗਾ ਕਿ ਮਾਸਟਰੀ ਕੀਤੀ ਹੈ ਤੁਸੀਂ ਫਿਰ ਕਹੋਗੇ ਯੁਧਵੀਰ ਜੀ ਤੁਸੀਂ ਪੁੱਛੋ ਸਰ ਮਾਸਟਰੀ ਕੀਤੀ ਹੈ ਕਿ ਸਿਰਫ ਕੁਕਿੰਗ ਕੀਤੀ ਹੈ ਉਹ ਤਾਂ ਜਿਸ ਦਿਨ ਕੁਕਿੰਗ ਕਰਕੇ ਤੁਹਾਨੂੰ ਕਹਾਂਗੇ ਤੁਸੀਂ ਡਿਫਾਈਨ ਕਰ ਲੈਣਾ ਜਾਂ ਸੋਸ਼ਲ ਵੈਲੀਡੇਸ਼ਨ ਚਾਹੀਦੀ ਹੈ ਮੇਰੇ ਹਿਸਾਬ ਨਾਲ ਤਾਂ ਮੈਂ ਮਾਸਟਰੀ ਕਰ ਗਿਆ ਉਸ ਚੀਜ਼ ਨੂੰ ਬੇਕਿੰਗ ਨੂੰ ਵੀ ਕਰ ਗਿਆ ਕਿਆ ਮੈਂ ਆਪਣਾ ਖੁਦ ਮੈਂ ਹੇਅਰ ਕੱਟ ਕਰ ਸਕਦਾ ਹਾਂ ਮੈਂ ਹੇਅਰ ਕੱਟ ਵੀ ਕਰ ਲੈਣਾ ਆਪਣੇ ਵੀ ਮੈਂ ਸਾਲੋ ਸਾਲ ਕੀਤਾ 5-6 ਸਾਲ ਪਹਿਲੇ ਆਪਣਾ ਖੁਦ ਹੀ ਕਰ ਲੈਂਦਾ ਹੁੰਦਾ ਸੀ ਅੱਛਾ ਕਿਆ ਮੈਂ ਇਲੈਕਟ੍ਰਿਕ ਵਰਕ ਕੋਈ ਵੀ ਇਲੈਕਟ੍ਰਿਕ ਵਰਕ ਕਰ ਲੈਣਾ ਹਾਂ ਇਲੈਕਟ੍ਰਿਕ ਵਰਕ ਵੀ ਕਰ ਲੈਣਾ ਹੁੰਦਾ ਕੋਈ ਵੀ ਰੈਨੋਵੇਸ਼ਨ ਵਾਲਾ ਕੋਈ ਵਰਕ ਹੋਏ ਆਪਣੇ ਘਰ ਦਾ ਹੋਏ ਉਹ ਵੀ ਕਰ ਲੈਣਾ ਬੇਸ਼ਕ ਮੈਂ ਹਾਇਰ ਕਰਦਾ ਕੰਟਰੈਕਟਰ ਖੁਦ ਵੀ ਕਰ ਲੈਂਦਾ ਹੁੰਦਾ ਹਨਾ ਉਹ ਕਿਆ ਮੈਂ ਬਿਜ਼ਨਸ ਡਿਵੈਲਪਮੈਂਟ ਨੂੰ ਅੰਡਰਸਟੈਂਡ ਕਰਦਾ ਆਈ ਥਿੰਕ ਆਮ ਕਰ ਲੈਣਾ ਥੋੜੇ ਮੇਰੇ ਹਿਸਾਬ ਨਾਲ ਹਾਂ ਫਾਈਨੈਂਸ ਨੂੰ ਯੈਸ ਬਾਡੀ ਬਿਲਡਿੰਗ ਯੈਸ ਨਿਊਟ੍ਰੀਸ਼ਨ ਯੈਸ ਇੰਟੀਰੀਅਰ ਡਿਜ਼ਾਇਨਿੰਗ ਯੈਸ ਫੈਸ਼ਨ ਯੈਸ ਹਨਾ ਕਿਆ ਮੈਂ ਸੂਟ ਸਟਿਚ ਕਰ ਸਕਦਾ ਹਾਂ ਮੈਂ ਉਹ ਵੀ ਕੀਤਾ ਸੂਟ ਜਿਹੜੇ ਲੋਕਾਂ ਦੇ ਆਪਣਾ ਮੈਨ ਸੂਟਸ ਹੁੰਦੇ ਨੇ ਉਹ ਵੀ ਸਟਿਚ ਕੀਤਾ ਹੈ ਇਲੈਕਟ੍ਰੋਨਿਕ ਸਟਿਚ ਕੀਤਾ ਯੈਸ ਸਪਿਰਚੁਅਲਿਟੀ ਯੈਸ ਫਿਲੋਸਫੀ ਯੈਸ ਮੋਟੀਵੇਸ਼ਨ ਯੈਸ ਪਬਲਿਕ ਸਪੀਕਿੰਗ ਯੈਸ ਰੀਅਲ ਸਟੇਟ ਯੈਸ ਲਾਈਫ ਕੋਚ ਯਾ ਲਾਈਫ ਸਟ੍ਰੈਟਜੀ ਸਕਿਨ ਕੇਅਰ ਯੈਸ ਤੁਸੀਂ ਕਿਸੇ ਵੀ ਟੋਪਿਕ ਤੇ ਦੁਨੀਆ ਮੰਨੇ ਨਾ ਮੰਨੇ ਉਹ ਮੈਂ ਫਿਰ ਸਿੰਪਲ ਕੀ ਐਗਜ਼ਾਮਪਲ ਹੈ ਲਾਈਫ ਦੇ ਹਰ ਏਰੀਆ ਨੂੰ ਮਾਸਟਰੀ ਦਾ ਮੈਂ ਕੀ ਡਿਫਾਈਨ ਕਰਨ ਜਾ ਰਿਹਾ ਤੁਸੀਂ ਜੋ ਮਰਜ਼ੀ ਕਰੋ ਤੁਸੀਂ ਆਪਣੇ ਗਰਾਜ ਦੇ ਵਿੱਚ ਕੋਈ ਕੰਮ ਕਰਨ ਜਾ ਰਹੇ ਮੈਂ ਕਹਿੰਦਾ ਕਲੀਨਿੰਗ ਹੀ ਕਿਉਂ ਨਹੀਂ ਕਰਨ ਜਾ ਰਹੇ ਮੈਨੂੰ ਪਤਾ ਜੇ ਮੈਂ ਕਲੀਨਿੰਗ ਕੀਤੀ ਕਿਸੇ ਵੀ ਜਗ੍ਹਾ ਦੀ ਮੈਨੂੰ ਪਤਾ ਮੇਰੀ ਮਾਸਟਰੀ ਹੈ ਕਲੀਨਿੰਗ ਕਰਨ ਦੇ ਵਿੱਚ ਵੀ ਇਹ ਕੀ ਹੈ ਤੁਹਾਡੇ ਚ ਵੀ ਹੋਏਗੀ ਸਾਰਿਆਂ ਚ ਹੋਏਗੀ ਲੇਕਿਨ ਹਰ ਚੀਜ਼ ਚ ਮਾਸਟਰੀ ਕਿਆ ਸਕਸੈਸ ਹੈ ਹਾਂ ਆਪਣੀ ਡੈਫੀਨੇਸ਼ਨ ਦੇ ਵਿੱਚ ਸਕਸੈਸ ਹੈਗੀ ਹੈ ਕਿਆ ਦੁਨੀਆ ਮੰਨੇਗੀ ਦੁਨੀਆ ਕਹੇਗੀ ਯਾਰ ਇੱਕੋ ਹੀ ਕਰੀ ਚੱਲੋ ਕੰਮ ਯਾਰ ਸਕਸੈਸ ਹੀ ਹੁੰਦੀ ਜਦ ਤੱਕ ਤੁਸੀਂ ਬਿਲੀਨੀਅਰ ਨਹੀਂ ਬਣੇ ਤਾਂ ਲੱਗਿਆ ਨਹੀਂ ਸੌਰਵ ਜੀ ਤੁਸੀਂ ਸਕਸੈਸਫੁਲ ਹੋ ਨਹੀਂ ਕਿਉਂਕਿ ਬਾਕੀ ਏਰੀਆ ਵੀ ਹੈਗੇ ਨਾ 40-50 ਇਹ ਤਾਂ ਜਿਹੜੇ ਮੇਰੇ ਹੁਣ ਮਾਈਂਡ ਚ ਆ ਗਏ ਮੈਂ ਬੋਲਦੇ ਹੋਰ ਵੀ ਬੜੇ ਏਰੀਆ ਹੋਣਗੇ ਕਿਉਂਕਿ ਜਿਹੜਾ ਵੀ ਮੇਰੀ ਲਾਈਫ ਨਾਲ ਰਿਲੇਟਡ ਹੈ ਆਈ ਵਾਂਟ ਟੂ ਮੇਕ ਸ਼ੋਰ ਕਿ ਮੇਰੀ ਨਜ਼ਰਾਂ ਚ ਉਹ ਮੈਂ ਮਾਸਟਰੀ ਕਰਨੀ ਹੈ ਇਹ ਸਾਰੀਆਂ ਚੀਜ਼ਾਂ ਇੰਟਰ ਰਿਲੇਟਡ ਹੈਗੀਆਂ ਕਿਆ ਕੁਕਿੰਗ ਦੀ ਵਜ੍ਹਾ ਨਾਲ ਤੁਹਾਡਾ ਫਾਈਨੈਂਸ ਬੈਟਰ ਤੁਸੀਂ ਕਹੋਗੇ ਯਾਰ ਫਾਈਨੈਂਸ ਦੀਆਂ ਗੱਲਾਂ ਕਰੋ ਤੁਸੀਂ ਫਾਈਨੈਂਸ ਦੀ ਸਟਿਕ ਕਰੀਏ ਤੇ ਮੈਂ ਤੁਹਾਨੂੰ ਕਹਾਂਗਾ ਸਾਰੀਆਂ ਚੀਜ਼ਾਂ ਦਾ ਕਿਆ ਲੈਣਾ ਦੇਣਾ ਹਾਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੋਏਗਾ ਕੋਈ ਡਿਸਿਪਲਿਨ ਹੋਏਗਾ ਕੋਈ ਸਟਬਨੈਸ ਹੋਏਗੀ ਕੋਈ ਲਰਨਿੰਗ ਦੀ ਹੈਬਿਟ ਡਿਵੈਲਪ ਹੋਈਆਂ ਹੋਣਗੀਆਂ ਕਿਆ ਉਹ ਸਾਰੀਆਂ ਚੀਜ਼ਾਂ ਨੇ ਫਾਈਨੈਂਸ ਹੈਲਪ ਕੀਤਾ ਹੋਏਗਾ 100% ਕੀਤਾ ਹੋਏਗਾ 100% ਬਚਪਨ ਤੋਂ ਸ਼ੁਰੂ ਹੋ ਜਾਂਦਾ ਬਚਪਨ ਤੋਂ ਸ਼ੁਰੂ ਹੋ ਜਾਂਦਾ ਹੁਣ ਮੈਂ ਕਈ ਵਾਰ ਜਦੋਂ ਇਕੱਲਾ ਹੁੰਦਾ ਮੈਂ ਸੋਚਦਾ ਨਹੀਂ ਛੋਟੀਆਂ ਛੋਟੀਆਂ ਚੀਜ਼ਾਂ ਹਾਂ ਬਚਪਨ 'ਚ ਸ਼ੁਰੂ ਹੋ ਗਏ ਸੀਗੇ ਹਨਾ ਛੋਟੀਆਂ ਬਚਪਨ ਤੋਂ ਤੁਹਾਡੀ ਫਾਊਂਡੇਸ਼ਨ ਕਈ ਵਾਰ ਬਿਲਡ ਹੋਣੀ ਸ਼ੁਰੂ ਹੋ ਜਾਂਦੀ ਹੈ ਲੇਕਿਨ ਉਹਨੂੰ ਅਸੀਂ ਬਲੇਮ ਨਹੀਂ ਕਰ ਸਕਦੇ ਜਿਹਦੀ ਨਹੀਂ ਹੋਈ ਲੇਕਿਨ ਜੇ ਤੁਸੀਂ ਅੱਜ 18-20-22 ਸਾਲ ਤੋਂ ਉੱਪਰ ਹੋ ਗਏ ਹੋ ਹੁਣ ਤੁਸੀਂ ਆਪਣੇ ਬਚਪਨ ਨੂੰ ਵੀ ਨਹੀਂ ਬਲੇਮ ਕਰ ਸਕਦੇ ਕਿ ਰਿਸੋਰਸਿਸ ਨਹੀਂ ਸੀਗੇ ਪੇਰੈਂਟਸ ਨੇ ਨਹੀਂ ਸਿਖਾਇਆ ਸੀਗਾ ਇਹ ਨਹੀਂ ਸੀਗਾ ਉਹ ਨਹੀਂ ਸੀਗਾ ਮੇਰਾ ਬਾਈ ਚਾਂਸ ਕੀ ਹੋਇਆ ਕਿ ਸਾਡਾ ਘਰ ਸ਼ਹਿਰ ਤੋਂ ਬਹੁਤ ਦੂਰ ਸੀਗਾ 5-10 ਕਿਲੋਮੀਟਰ ਦੂਰ ਦੂਰ ਤੱਕ ਕੋਈ ਘਰ ਹੀ ਨਹੀਂ ਸੀਗਾ ਹੁਣ ਇੱਕ ਛੋਟਾ ਜਿਹਾ ਬੱਚਾ ਖੇਲਣ ਨਹੀਂ ਜਾ ਰਿਹਾ ਮੈਂ ਕਦੀ ਗਲੀਆਂ 'ਚ ਨਹੀਂ ਖੇਲਿਆ ਕਦੀ ਪਤੰਗਾਂ ਨਹੀਂ ਉਡਾਈਆਂ ਕਦੀ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਜਿੱਦਾਂ ਰੈਗੂਲਰਲੀ ਕਰਦੇ ਜਾਂ ਕੋਈ ਬੰਟੇ ਖੇਲਦਾ ਸੀ ਕੋਈ ਕ੍ਰਿਕਟ ਖੇਲਦਾ ਸੀ ਨਹੀਂ ਉਹ ਸਾਡਾ ਘਰ ਰੈਡੀ ਹੋ ਰਿਹਾ ਸੀ ਮੇਰੇ ਫਾਦਰ ਨੇ 1983 'ਚ ਘਰ ਬਣਾਉਣਾ ਸ਼ੁਰੂ ਕੀਤਾ ਸੀ ਉਹਨਾਂ ਨੇ 25 ਸਾਲ ਲਗਾ ਤੇ ਜਿੱਦਾਂ ਜਿੱਦਾਂ ਇਨਕਮ ਆਉਂਦੀ ਸੀ ਬੈਟਰ ਕਰ ਦਿੰਦੇ ਹੁੰਦੇ ਸੀਗੇ ਘਰ ਨੂੰ ਬਣਾਈ ਜਾ ਰਹੇ ਸੀ 25 ਸਾਲ ਲਗਾ ਤੇ ਇਸ ਦਾ ਮਤਲਬ ਘਰ 'ਚ ਹਰ ਟਾਈਮ ਕੋਈ ਨਾ ਕੋਈ ਵਰਕ ਚੱਲ ਰਿਹਾ ਸੀ ਜਦੋਂ ਸ਼ਾਮੀ 5 ਵਜੇ ਸਾਰੀ ਲੇਬਰ ਚਲੀ ਜਾਂਦੀ ਸੀ ਮੌਕੇ ਸ਼ੁਰੂ ਹੋ ਜਾਂਦਾ ਸੀ ਚੀਜ਼ਾਂ ਉਹਨਾਂ ਦੇ ਟੂਲਸ ਦੇ ਨਾਲ ਪਲੇ ਕਰਨਾ ਕੁਝ ਬਿਲਡ ਕਰਨਾ ਸ਼ੁਰੂ ਕਰ ਦੇਣਾ ਬਣਾਉਣਾ ਸ਼ੁਰੂ ਕਰ ਦੇਣਾ ਕਿਆ ਉਹਦਾ ਫਾਈਨੈਂਸ ਨਾਲ ਅੱਜ ਕੋਈ ਰਿਲੇਸ਼ਨ ਹੈ ਬੜਾ ਵੱਡਾ ਰਿਲੇਸ਼ਨ ਹੈ ਕਿਆ ਕੋਈ ਮੈਨੂੰ ਕਹੇ ਯਾਰ ਤੁਹਾਨੂੰ ਵਾਪਸ ਬਚਪਨ 'ਚ ਭੇਜ ਦੇ ਤੁਸੀਂ ਪਤੰਗਾ ਉਡਾਓ ਮੈਂ ਨਹੀਂ ਜਾਣਾ ਵਾਪਸ ਨਾ ਉਹ ਜਿਹੜਾ ਟਾਈਮ ਕੱਢਿਆ फाइनेंशियल सक्सेस अचीव करना जरूरी है, लेकिन ओदे विच हैप्पीनेस नु इग्नोर कर जाना और हैप्पीनेस आनी है सारे एरिया जाके, एक एरिया च नहीं आनी। जे नहीं कुकिंग आंदी ना तुहानू, तुसीं कुकिंग करन दी कोशिश कर लो, देख लो हैप्पीनेस आनी शुरू हो जाएगी। जिस दिन एक दिन नहीं बनया, दो दिन नहीं बनया, दो हफ्ते बाद कुकिंग करनी शुरू करती, और जिस दिन पहला टेस्ट वधिया आ गया ना, उस दिन अपनी हैप्पीनेस देखना तुसीं, उही आएगी जिहड़ी एक मिलियन डॉलर की लॉटरी ते आएगी। सेम हैप्पीनेस आएगी यार, बन गया यार फूड। और जिस दिन उदो तुहाडे फैमिली ने भी कहा यार तो फूड ही बड़ा वधिया है, तुहानू हले महीना पहले तो आंदा नहीं सीगा, तुसीं स्ट्रगल करके सिख्या। बेसिक एग्जाम्पल दे रहा मैं, तुसीं देखना हैप्पीनेस किदां आई। हूं क्या सिर्फ यही कर लेना चाहिए? नहीं नहीं नहीं, एचओ एनू फिर वंस अगेन मिसलाइन नहीं करना, मिस जज नहीं करना। फाइनेंस हले भी प्रायोरिटी हैगा और उन्होंने प्रायोरिटी रखना पेगा, लेकिन एनू सिर्फ अलाइन कर लो अपनी बेसिक वैल्यूज देना। कल्ले बैठ के कर लो, लेकिन हर बंदा कई बार नहीं कल्ले टाइम स्पेंड करता, तो कुछ लोगों नु मिलो, शायद उन्होंने डिस्कशन करके कोई माइंड बॉक्स दिमाग का कुछ इतना खुल जाए, अच्छा यार मेरिया वैल्यूज ऐसी लगता मैं दूर चला गया थोड़ा अपनी वैल्यूज तो, फिर उन्होंने खिंच के वापस लैके आना, कर ए मेरिया वैल्यूज है एद अकॉर्डिंगली रवाना अज तो बाद। और आई गारंटी यू जो तुम हर बंद दी वैल्यूज अच्छिया है ना, जो अपनी वैल्यूज से रहना शुरू हो गए, यू विल अर्न अ लॉट मोर रिस्पेक्ट एनीवेज। जो सोसाइटी नु भी इंप्रेस करना है या नहीं भी करना, लेकिन यू विल अर्न अ लॉट मोर रिस्पेक्ट। दुनिया ने वैल्यूज नु वैल्यू देनी है, मटीरियलिस्टिक चीजा नी नहीं देनी हैगी, सानू सारे नु पता है। तो शुरू चाहे सारिया चीजा नु अचीव कर लो, इवेंचुअली यू कैन गो इन टू चलो यार सोसाइटी नु भी पता लग जाए ये वो है। हुन मैं तुहानू जिहड़ी मैं लास्ट स्टेटमेंट बोली है, इस मैं फिनिश भी कर दूंगा जदवीर जी, लास्ट स्टेटमेंट रोंग बोली है और मैनुपुलेटिव स्टेटमेंट सी। तुसीं कहोगे किहड़ी वाली? जदों मैं कहा कि हां पहले अपनी वैल्यूज नाल जीना शुरू कर दो, जदों एक बार अपना पूरा हो गया फाइनेंशियल हेल्थ सक्सेस ये वो, फिर सोसायटी लिए भी दिखा लिए भी मैं भी सक्सेसफुल कर लेना, मैनुपुलेटिव स्टेटमेंट सी। क्योंकि मैं ट्रांसपेरेंसी च बोलना और करना, जो मैनुपुलेटिवली बोल रहा वो भी बोलना, क्यों बोलिया और उसका रीजन भी दस देना क्यों बोलिया। क्योंकि मैं क्या कि मोटिवेशन की अच्छा यार पहले फिर कर ही ली अपनी अपनी वैल्यूज नू, इवेंचुअली जो अचीव हो जाएगा उदो दिखा देंगे सोसायटी नू। मैनुपुलेटिव इसलिए जो तुम अपनी वैल्यूज से लाइफ में जीना शुरू करना है, जब तक जो अचीव होनी है ना ता इंटरेस्ट ही खत्म हो जाना सोसायटी नू दिखाने का। सिर्फ तुम्हें शुरुआत करने वास्ते भी मोटिवेशन सी, क्योंकि करंटली पीपल आर मोटिवेटेड बाय द सोसायटी, तो उन्होंने की कहता बाद चो कर लेना, लेकिन जब तक तुम उत्थे पहुंचना है और जब अचीव हो जाना है, चीज इमेटीरियल हो जाने वाली है, तो तुम कल वैसे नहीं करना जो बंदे वैसे ही आदत पैगी अपनी वैल्यूज बेस बनाने। तो अपनी अपनी चीजा थोड़ी जी अटेंशन देना, अपने आप अटेंशन देनी शुरू करो। देर इज सो मच लर्निंग। जो यदवीर जी असं कहने ना मेरी लाइफ के कुछ एक्सपीरियंस यूज कर लेने, मैं कहना किसी भी इंसान के लाइफ से यूज करने शुरू कर दो, मिलियन एग्जाम्पल मिल जाएंगी, मिलियन लर्निंग मिल जाएंगी। हर बंदा अपनी लाइफ से बहुत कुछ सीख सकता, अपने आप को इंप्रूव कर सकता है, और अपने आप को हर एरिया च इंप्रूव कर लो, रिलेशनशिप च, सोसाइटी च, फाइनेंशियली, ओवरऑल बिकम अ कंप्लीट ह्यूमन बीइंग। जी युधवीर जी, सॉरी वंस अगेन टुक टू मच टाइम, लेकिन जे एस मैं थोड़ा जा भी मिस करता मैं लगता कि शायद आंसर इनकम्प्लीट हो जाता। आंसर हले भी इनकम्प्लीट है, क्योंकि 10-15-20 मिनट डज नॉट डिफाइन लाइफ की होंगी है, फुलफिलमेंट की होंगी है, बट टू माई बेस्ट नॉलेज जिन्ना शॉर्ट मैं रख सकता सीगा वो रखा। थैंक यू वेरी मच युधवीर जी।
सर तुहाडी एक एक गल इन्नी वधिया है, और इन द इंटरेस्ट ऑफ टाइम मैं इनू गल अगे नहीं बतावांगा, बस इन्ना ही कहांगा कि तुहाडा बहुत बहुत धन्यवाद। और मैं एक गल कह सकदा है कि तुहाडी जिहड़ी गल है वो यंगस्टर्स भी उन्ने ही शौक दे नाल सुनदे ने, आई एम श्योर मिडल एज वाले भी, और जिहड़ा जिहड़े 60-70-80 क्रॉस कर गए ने वो भी तुहाडी गल बहुत शौक दे नाल सुनदे ने। सो मैं खुद बहुत इंजॉय करदा हां तानिया, असी तुहानू एक फीडबैक दे देने क्विकली इन द इंटरेस्ट ऑफ टाइम, ज्यादा टाइम नहीं लैंदा। तानिया जी, तुसी और मैं गल कर रहे सी इन्हां दे बारे कि जद वैसे मैं तुहाडे तो थोड़ा जिहा जेलस भी हो गया सर, अज मैं ऑनदीयर कह रहा तुहानू। सर अगे तो इदां हुंदा सी ना भी साडी जिहड़ी यूथ ब्रिगेड आ वाई मीडिया दी, ओह कहिंदी सी भी सर तुहाडियां गल्लां सुनदे आ बड़ा इंस्पिरेशन मिलदी, मोटिवेशन मिलदी है। ते मैनू सिन्हा असीं गल कर रहे सी ते तानिया जी कहंदे कि सर तुहाडी गल तो अलावा जे होर किसी दी गल सुनना बहुत वधिया लगदा है, ते ओ हैगा सौरभ चड्डा साहब दी। मैं कहा है ये किहड़ा नवा हीरो पैदा हो गया।
थैंक यू वेरी मच फॉर द कॉम्प्लीमेंट।
24 साल दी बनाई हुई सल्तनत उन्हू हिला दिता हैगा इस बंदे ने।
थैंक यू वेरी मच फॉर द कॉम्प्लीमेंट। देखो आई विश कि मैनू भी जैलसी का मतलब की हुंदा, जैलसी इज अ वेरी गुड थिंग, ਇਹਨੂੰ ਜੇ ਅਸੀਂ ਪੋਜ਼ਿਟਿਵਲੀ ਦੇਖੀਏ ਤਾਂ ਜੈਲਸੀ ਦਾ ਮਤਲਬ ਹੁੰਦਾ ਕਿ ਮੈਂ ਕੁਝ ਹੋਰ ਆਪਣੇ ਆਪ ਨੂੰ ਐਡ ਕਰ ਸਕਦਾ ਆਪਣੇ ਆਪ ਚ ਕੁਝ ਹੋਰ, ਜੇ ਮੈਨੂੰ ਤੁਹਾਡੇ ਤੋਂ ਤਾਨੀਆ ਜੀ ਤੋਂ ਜੈਲਸੀ ਆ ਗਿਆ ਤਾਂ ਮਤਲਬ ਕੀ ਹੈ ਕਿ ਮੇਰੇ ਚ ਥੋੜਾ ਹੋਰ ਰੂਮ ਹੈ, ਸ਼ਾਇਦ ਮੈਂ ਆਪਣੇ ਆਪ ਨੂੰ ਥੋੜਾ ਜਿਹਾ ਹੋਰ ਬੈਟਰ ਕਰ ਸਕਦਾ. ਇਟ ਇਜ਼ ਅ ਵੈਰੀ ਗੁੱਡ ਸਾਈਨ ਐਕਚੁਲੀ, ਜੈਲਸੀ ਇਜ਼ ਅ ਵੈਰੀ ਗੁੱਡ ਸਾਈਨ. ਹੁਣ ਜੈਲਸੀ ਨੂੰ ਆਪਾਂ ਜਿਸ ਕਿਸੇ ਵੀ ਇਮੋਸ਼ਨ ਨੂੰ ਤੁਸੀਂ ਲਾਈਫ ਦੀ ਕਿਸੇ ਵੀ ਡਾਇਰੈਕਸ਼ਨ ਚ ਇੰਪਲੀਮੈਂਟ ਕਰ ਸਕਦੇ ਹੋ, ਲੇਕਿਨ ਜੇ ਉਹਨੂੰ ਪੋਜ਼ਿਟਿਵਲੀ ਕਰਦੇ ਹਾਂ ਤਾਂ ਇਟ ਅ ਵੈਰੀ ਗੁੱਡ ਥਿੰਗ. ਸੋ ਵੰਸ ਅਗੇਨ ਆਈ ਟੋਟਲੀ ਅੰਡਰਸਟੈਂਡ ਜੋ ਤੁਸੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਥੈਂਕ ਯੂ ਵੈਰੀ ਮਚ. ਆਈ ਥਿੰਕ ਇਜ਼ ਅ ਵੈਰੀ ਗੁੱਡ ਕੰਪਲੀਮੈਂਟ. ਸੋ ਥੈਂਕ ਯੂ ਵੈਰੀ ਮਚ ਤਾਨੀਆ ਜੀ ਐਂਡ ਜਗਵੀਰ ਜੀ.
ਹਾਂ, ਔਰ ਮੇਰੇ ਕਲੀਗ ਨੇ ਜੀ, ਕਾਲਜ ਅਸੀਂ ਇਕੱਠੇ ਪੜ੍ਹੇ ਹਾਂ, ਬਾਅਦ ਜੋਬ ਵੀ ਅਸੀਂ ਇਕੱਠੇ ਕੀਤੀ ਹੈ, ਉਹ ਵੇਟ ਕਰ